Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group.
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨਹੀਂ ਇਹਦੀ ਆਬ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਤੋਂ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ
WTURM 770 ਰੇਡੀਓ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਹੈ। ਅੱਜ ਦਿਨ ਬੁੱਧਵਾਰ ਜਨਵਰੀ ਮਹੀਨੇ ਦੀ 23 ਤਰੀਕ ਸਾਲ 2019 ਵਿੱਚ ਆਪ ਸਭ ਦਾ ਹਾਰਦਿਕ ਤੇ ਸਵਾਗਤ ਕਰਦੇ। ਅੱਜ ਦਾ ਬਾਹਰਲਾ ਟੈਂਪਰੇਚਰ ਪਲੱਸ 5 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ 11 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:42 ਤੇ ਚੜਿਆ, ਛਿਪੇਗਾ 5:16 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਜ਼ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਨੰਬਰ ਹੈ 416-302-3600 ਔਰ ਸਟੂਡੀਓ ਦਾ ਨੰਬਰ ਹੈ 416-620-1778। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਖਬਰਾਂ ਪੇਸ਼ ਕਰਾਂਗੇ। ਰਮਨ ਜੀ ਹੁਣੀ ਖਬਰਾਂ ਦੁਨੀਆ ਭਰ ਦੀਆਂ ਲੈ ਕੇ ਹਾਜ਼ਰ ਹੋਣਗੇ। ਉਸ ਤੋਂ ਬਾਅਦ ਅਸੀਂ ਲੋਕਲ ਖਬਰਾਂ 'ਤੇ ਝਾਤ ਮਾਰਾਂਗੇ, ਫਿਰ ਖਬਰਾਂ 'ਤੇ ਐਨਾਲਿਸਿਸ ਵੀ ਕਰਾਂਗੇ। ਗੀਤ ਸੰਗੀਤ ਤੋਂ ਇਲਾਵਾ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ, ਵਪਾਰੀ ਸੱਜਣਾਂ ਦੇ ਸੰਦੇਸ਼ ਵੀ ਹੋਣਗੇ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਨਾਲ ਕਰ ਸਕਦੇ ਹਾਂ, ਜਾਂ ਫਿਰ ਤੁਸੀਂ ਟੈਲੀਫੋਨ ਦੇ ਰਾਹੀਂ ਪ੍ਰੋਗਰਾਮ ਸੁਣਨਾ ਹੋਵੇ ਤਾਂ 647-557-1017 'ਤੇ ਪ੍ਰੋਗਰਾਮ ਨੂੰ ਸੁਣ ਸਕਦੇ ਹਾਂ ਔਰ ਵੈਬਸਾਈਟ ਦੇ ਰਾਹੀਂ ਵੀ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹਾਂ, ਸਾਡਾ ਟੈਲੀਵਿਜ਼ਨ ਜਿਹੜਾ ਉਹ ਦੇਖ ਵੀ ਸਕਦੇ ਹਾਂ। ਟੈਲੀਵਿਜ਼ਨ ਦੇ ਵਿੱਚ ਲੇਟੈਸਟ ਹਰ ਰੋਜ਼ 3 ਫਿਲਮ ਤੁਹਾਨੂੰ ਦਿਖਾਈ ਜਾਂਦੀਆਂ, 2 ਡੇ ਟਾਈਮ ਔਰ 1 ਰਾਤ ਦੇ ਸਮੇਂ, ਔਰ 2 ਪੰਜਾਬੀ ਫਿਲਮਾਂ 1 ਹਿੰਦੀ ਫਿਲਮ ਦਿਖਾਈ ਜਾਂਦੀ ਹੈ। ਔਰ ਲੇਟੈਸਟ ਗੀਤ ਸੰਗੀਤ ਤੋਂ ਇਲਾਵਾ ਤੁਹਾਡੇ ਲਈ ਅਸੀਂ ਨਿਊਜ਼ ਦਾ ਬੁਲੇਟਿਨ ਵੀ ਸ਼ੁਰੂ ਕੀਤਾ ਔਰ ਤੁਸੀਂ ਉਹ ਵੀ ਦੇਖ ਸਕਦੇ ਹੋ, ਉਹ ਵੀ 4 ਟਾਈਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਟੈਲੀਵਿਜ਼ਨ ਦੇ ਰਾਹੀਂ। ਸੋ ਪ੍ਰੋਗਰਾਮ ਦੇ ਵਿੱਚ ਆਓ ਫਿਰ ਇੱਕ ਛੋਟੀ ਬ੍ਰੇਕ ਲਈਏ, ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਬਾਬਾ ਜੀ, ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਗੀਏ, ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ, ਪ੍ਰੋ ਸਟਾਰ ਟਰੱਕ ਲਿਊਬਨ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ ਏਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੇਰੈਂਸ ਔਰ ਰਦਰਫੋਰਡ ਦੇ ਲਿਟਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451
ਹਾਂਜੀ, ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ। ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 ਵੀਕਾਂ ਚ ਕੰਪਲੀਟ। A1 ਰੈਨੋਵੇਸ਼ਨ, 416-456-1462, 416-456-1462।
ਕੰਮ ਦੀ ਤਸੱਲੀ ਦੀ ਕਰਵਾਉਣੀ A1 ਰੈਨੋਵੇਸ਼ਨ।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫ਼ਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਿਹਾ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ $1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਭ ਤੋਂ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ
ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ ਵੈਬਸਾਈਟ ਜਾਂ ਫਿਰ ਫੋਨ ਦਾ ਐਪ ਡਿਜ਼ਾਈਨ ਕਰਾਉਣ ਦੇ ਲਈ ਜਾਂ ਆਪਣੇ ਬਿਜ਼ਨਸ ਦੀ ਬ੍ਰੈਂਡਿੰਗ ਕਰਾਉਣ ਦੇ ਲਈ ਤੁਹਾਨੂੰ ਚਾਹੀਦੇ ਹਨ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਫਾਲੋਅਰਸ ਲਾਈਕਸ ਵਿਊਜ਼ ਜਾਂ ਫਿਰ ਕਮੈਂਟਸ ਤਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ www.thehero.ca ਹੀਰੋ ਮੀਡੀਆ ਫ੍ਰੀ ਕੰਸਲਟੈਂਸੀ ਦੇ ਲਈ ਕਾਲ ਕਰੋ 905-781-1414 ਹੀਰੋ ਮੀਡੀਆ ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ
ਉਹ ਯਾਰ ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਹਾਂਜੀ ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਬਸ ਕਰੋ ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ 'ਚ ਰਵਾਂਗੇ
ਓਏ ਬਸ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
ਤੁਸੀਂ ਸੈਲਫ ਇੰਪਲੋਇਡ ਹੋ ਫਰਸਟ ਮੋਰਗੇਜ ਸੈਕਿੰਡ ਮੋਰਗੇਜ ਇਕੁਇਟੀ ਟੇਕ ਆਊਟ ਪ੍ਰਾਈਵੇਟ ਮੋਰਗੇਜ ਜਾਂ ਫਿਰ
ਸਿਕਿਉਰ ਲਾਈਨ ਆਫ ਕ੍ਰੈਡਿਟ ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ
ਜਾਂ ਕਾਲ ਕਰੋ 647-5904-3 647-294-5503
ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsiddhu.com
ਕੈਨਵਸ ਜਾਂ ਪੀਟਰਬਿਲਟ ਤੇ ਬ੍ਰਾਂਡ ਨਿਊ ਫੁੱਲੀ ਲੋਡਡ ਡੰਪ ਟਰੱਕ ਲੀਜ਼ ਜਾਂ ਰੈਂਟ ਤੇ ਲੈਣ ਲਈ ਟੀ ਪਾਈਨ ਲੀਜ਼ਿੰਗ 416-726-5005 ਫਲੈਕਸੀਬਲ ਅਤੇ ਘੱਟ ਪੇਮੈਂਟਸ 100% ਕਸਟਮਰ ਸੈਟਿਸਫੈਕਸ਼ਨ ਨਵਾਂ ਡੰਪ ਟਰੱਕ ਲੈਣ ਲਈ ਸੰਪਰਕ ਕਰੋ 416-726-5005
ਟੀ ਪਾਈਨ ਲੀਜ਼ਿੰਗ ਇਜ਼ ਅ ਡਿਵੀਜ਼ਨ ਆਫ ਪ੍ਰਾਈਡ ਟਰੱਕ ਸੇਲ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ ਮਹਿਕ ਮੀਡੀਆ ਗਰੁੱਪ ਦਾ ਨੇਮ ਕਮਿਊਨਿਟੀ ਟਰੱਸਟ
ਜੀ ਹਾਂ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਮਹਿਕ ਦੇ ਵਿੱਚ ਸੋ ਮਹਿਕ ਰੇਡੀਓ ਪ੍ਰੋਗਰਾਮ ਵਿੱਚ ਖਬਰਾਂ ਲੈ ਕੇ ਹਾਜ਼ਰ ਨੇ ਰਮਨ ਜੀ ਹੋਣੀ ਔਰ ਇਹਨਾਂ ਖਬਰਾਂ ਨੂੰ A1 ਰੈਨੋਵੇਸ਼ਨ ਵੱਲੋਂ ਸਪੌਂਸਰ ਕੀਤਾ ਗਿਆ ਔਰ ਜੇ ਤੁਸੀਂ ਬੇਸਮੈਂਟ ਬਣਾਉਣੀ ਚਾਹੁੰਦੇ ਇੱਕ ਬੈਡਰੂਮ ਦੀ ਦੋ ਬੈਡਰੂਮ ਦੀ ਤਿੰਨ ਬੈਡਰੂਮ ਦੀ ਅਤੇ ਤਿੰਨ ਹਫ਼ਤਿਆਂ ਦੇ ਵਿੱਚ ਕੰਪਲੀਟ ਬੇਸਮੈਂਟ ਬਣਾ ਦਿੰਦੇ ਨੇ ਤਿੰਨ ਲਫ਼ਜ਼ਾਂ ਦੇ ਵਿੱਚ ਯੈਸ 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 ਸੈਟ ਔਰ ਨੰਬਰ ਨੋਟ ਕਰ ਲਓ ਨੰਬਰ ਹੈ ਤਿੰਨ ਵਾਰੀ ਬੋਲੂੰਗਾ 416-456-1462 416-456-1462 416-456-1462 ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਤੁਸੀਂ ਟਿਫਨ ਲਵਾਉਣਾ ਚਾਹੁੰਦੇ ਹੋ $100 ਦੇ ਵਿੱਚ ਬੈਸਟ ਟਿਫਨ ਸਰਵਿਸ ਗਰਮ ਗਰਮ ਰੋਟੀ ਠੰਡ ਦੇ ਵਿੱਚ ਆਵੇ ਤੁਹਾਡੇ ਕੋਲ ਤੇ 647-808-1100 ਤੇ ਕਾਲ ਕੀਤੀ ਜਾ ਸਕਦੀ ਹੈ 647 808-1100 ਤੇ ਸੰਪਰਕ ਕੀਤਾ ਜਾ ਸਕਦਾ। ਸ਼ਰਾਬ ਛੱਡਣੀ ਹੋਵੇ ਤੁਸੀਂ ਤਾਂ ਡਾਕਟਰ ਕੁਮਾਰ ਜੀ ਦਾ ਨੰਬਰ ਨੋਟ ਕਰ ਲਓ, ਕੋਈ ਐਡਾ ਵੱਡਾ ਇਕੱਠ ਕਰਨ ਦੀ ਲੋੜ ਨਹੀਂ, ਆਪ ਹੀ ਛੱਡ ਸਕਦੇ ਹਾਂ ਤੁਸੀਂ। 600-416-425-0138 ਤੇ ਕਾਲ ਕਰਕੇ ਸ਼ਰਾਬ, ਫੀਮ, ਡੋਡੇ, ਭੁੱਕੀ ਫੀਮ ਵੀ ਛੱਡ ਸਕਦੇ ਹਾਂ, ਡਾਕਟਰ ਕੁਮਾਰ ਜੀ ਨੂੰ ਕਾਲ ਕਰ ਲਓ, ਔਰ ਸ਼ਰਾਬ ਵੀ ਛੱਡ ਸਕਦੇ ਹਾਂ, ਦੋਨੇ ਸ਼ਰਾਬ ਅਤੇ ਫੀਮ ਛੱਡ ਸਕਦੇ ਹਾਂ। ਨਸ਼ਾ ਛੱਡਣਾ ਹੋਵੇ 416-425-0138 ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹੋਮ ਲਾਈਫ ਸਰਵਿਸ ਸਿਟੀ ਦੇ ਗਰਚਾ ਬ੍ਰਦਰ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕਰਦੇ ਨੇ, ਏਸ਼ੀਅਨ ਫੂਡ ਸੈਂਟਰ ਵਾਲੇ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕਰਦੇ ਨੇ। ਰਮਨ ਜੀ ਵੈਲਕਮ, ਗੋ ਅਹੈਡ ਪਲੀਜ਼।
ਖਬਰਾਂ ਦੇ ਇਸ ਬੁਲੇਟਿਨ ਚ ਮੈਂ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅਮਰੀਕੀ ਸੁਪਰੀਮ ਕੋਰਟ ਨੇ ਟਰਾਂਸਜੈਂਡਰਾਂ ਨੂੰ ਫੌਜ ਵਿੱਚ ਭਰਤੀ ਹੋਣ ਤੋਂ ਰੋਕਣ ਵਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨੀਤੀ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ 5-4 ਨਾਲ ਮਨਜ਼ੂਰੀ ਦਿੱਤੀ ਹੈ, ਭਾਵੇਂ ਕਿ ਹੇਠਲੀਆਂ ਅਦਾਲਤਾਂ 'ਚ ਇਸ ਨੀਤੀ ਨੂੰ ਚੁਣੌਤੀ ਦੇਣ ਦੇ ਮਾਮਲੇ ਚੱਲਦੇ ਰਹਿਣਗੇ। ਅਮਰੀਕੀ ਸੈਨੇਟ ਦੇ ਮੈਂਬਰ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਸਰਕਾਰੀ ਅੰਸ਼ਕ ਬੰਦ ਨੂੰ ਖਤਮ ਕਰਨ ਦੇ ਮੁਕਾਬਲਾ ਪ੍ਰਸਤਾਵਾਂ ਤੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਵੋਟਿੰਗ ਕਰਨ ਤੇ ਸਹਿਮਤ ਹੋ ਗਏ ਨੇ, ਪਰ ਇਸ ਗੱਲ ਦੀ ਉਮੀਦ ਕਾਫੀ ਘੱਟ ਹੈ ਕਿ ਕਿਸੇ ਵੀ ਪ੍ਰਸਤਾਵ ਨਾਲ ਫੈਡਰਲ ਏਜੰਸੀਆਂ ਦਾ ਕੰਮ ਮੁੜ ਤੋਂ ਸ਼ੁਰੂ ਹੋ ਸਕੇਗਾ। ਸੈਨੇਟ ਵਿੱਚ ਬਹੁਮਤ ਦੇ ਨੇਤਾ ਮਿਚ ਮੈਕੋਨਲ ਤੇ ਸੀਨੀਅਰ ਡੈਮੋਕਰੇਟ ਚੱਕ ਸ਼ੂਮਰ ਨੇ ਮੰਗਲਵਾਰ ਸੈਨੇਟ 'ਚ 2 ਪ੍ਰਸਤਾਵਾਂ ਤੇ ਵੋਟਿੰਗ ਸੰਬੰਧੀ ਸਮਝੌਤਿਆਂ ਦਾ ਐਲਾਨ ਕੀਤਾ ਸੀ। ਪਹਿਲੀ ਵੋਟਿੰਗ ਸਤੰਬਰ ਤੱਕ ਸਰਕਾਰ ਦੀਆਂ ਸਾਰੀਆਂ ਬੰਦ ਬ੍ਰਾਂਚਾਂ ਨੂੰ ਫੰਡ ਮੁਹੱਈਆ ਕਰਾਉਣ ਵਾਲੇ ਉਪਾਵਾਂ ਤੇ ਪ੍ਰਕਿਰਿਆਤਮਕ ਕਦਮ ਹੋਵੇਗਾ। ਇਸ ਮੈਕਸੀਕੋ ਨਾਲ ਲੱਗਦੀ ਕੰਧ ਲਈ ਰਾਸ਼ੀ ਮੁਹੱਈਆ ਕਰਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਗ ਤੇ ਇਮੀਗ੍ਰੇਸ਼ਨ ਨੀਤੀ ਤੇ ਉਹਨਾਂ ਦਾ ਪ੍ਰਸਤਾਵ ਸ਼ਾਮਲ ਹੋਵੇਗਾ। ਦੂਜੀ ਵੋਟਿੰਗ 8 ਫਰਵਰੀ ਤੱਕ ਸਰਕਾਰ ਨੂੰ ਰਾਸ਼ੀ ਮੁਹੱਈਆ ਕਰਾਉਣ ਵਾਲੇ ਅਸਥਾਈ ਉਪਾਅ ਤੇ ਹੋਵੇਗੀ, ਜੋ ਸੀਮਾ ਸੁਰੱਖਿਆ ਤੇ ਇਮੀਗ੍ਰੇਸ਼ਨ ਤੇ ਬਹਿਸ ਅਤੇ ਟਰੰਪ ਨੂੰ ਕਾਂਗਰਸ ਦੇ ਸਾਹਮਣੇ ਸਟੇਟ ਆਫ ਦਾ ਯੂਨੀਅਨ ਸੰਬੋਧਨ ਦੇਣ ਦੀ ਯੋਜਨਾ ਦੇ ਨਾਲ ਅੱਗੇ ਵਧਣ ਦੀ ਇਜਾਜ਼ਤ ਦੇਵੇਗਾ। ਪਾਸਪੋਰਟ 'ਚ ਮੋਦੀ ਸਰਕਾਰ ਵੱਡਾ ਬਦਲਾਅ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਤੇ ਇਹ ਨਵਾਂ ਬਦਲਾਅ ਇਸੇ ਸਾਲ ਤੋਂ ਲਾਗੂ ਹੋ ਜਾਵੇਗਾ। 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਮੋਦੀ ਨੇ ਕਿਹਾ ਕਿ ਸਰਕਾਰ ਜਲਦ ਹੀ ਚਿੱਪ ਵਾਲਾ ਈ ਪਾਸਪੋਰਟ ਲੈ ਕੇ ਆ ਰਹੀ ਹੈ। ਉੱਥੇ ਦੁਨੀਆ ਭਰ 'ਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤੀ ਵਿਦੇਸ਼ੀ ਨਾਗਰਿਕਤਾ ਕਾਰਡ ਤੇ ਵੀਜ਼ਾ ਪ੍ਰਕਿਰਿਆ ਨੂੰ ਵੀ ਆਸਾਨ ਕੀਤਾ ਜਾਵੇਗਾ। ਇਸ ਦੇ ਲਈ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਕੌਮਾਂਤਰੀ ਹਵਾਬਾਜ਼ੀ ਸੰਗਠਨ ਤੋਂ ਸਹਿਮਤੀ ਮਿਲਣ ਤੋਂ ਬਾਅਦ ਈ ਪਾਸਪੋਰਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਈ ਪਾਸਪੋਰਟ 'ਚ ਲੱਗੀ ਇੱਕ ਛੋਟੀ ਜਿਹੀ ਚਿੱਪ 'ਚ ਪਾਸਪੋਰਟ ਧਾਰਕ ਦੀ ਪੂਰੀ ਜਾਣਕਾਰੀ ਹੋਵੇਗੀ ਤੇ ਲੋਕਾਂ ਨੂੰ ਇਹ ਪਾਸਪੋਰਟ 2019 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲੋਂ ਪੇਸ਼ ਕੀਤੇ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ। ਪਾਕਿਸਤਾਨ ਨੇ ਕਿਹਾ ਸੀ ਕਿ ਸਿਰਫ ਸਿੱਖ ਸ਼ਰਧਾਲੂਆਂ ਨੂੰ ਹੀ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਗੱਲ ਦਾ ਜਵਾਬ ਦਿੰਦੇ ਕੈਪਟਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਸਨ, ਜੋ ਸਾਰੇ ਧਰਮਾਂ ਖਾਸ ਕਰਕੇ ਹਿੰਦੂਆਂ ਦੇ ਪੈਰੋਕਾਰਾਂ ਵੱਲੋਂ ਸਨਮਾਨੇ ਜਾਂਦੇ ਨੇ। ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਪਾਕਿਸਤਾਨ ਕੋਲ ਉਠਾਇਆ ਜਾਵੇ। ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਸੰਬੰਧੀ ਪਾਕਿਸਤਾਨ 'ਚ ਕੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਉਸ ਤੋਂ ਬਾਅਦ ਹੁਣ ਭਾਰਤ ਵਾਲੇ ਪਾਸੇ ਵੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਹੈ। ਲਾਂਘੇ ਦੀ ਉਸਾਰੀ ਸੰਬੰਧੀ ਅੱਜ ਭੂਮੀ ਅਧਿਗ੍ਰਹਿਣ ਦੇ ਚੇਅਰਮੈਨ ਅਨਿਲ ਬੰਬ, ਮੈਨੇਜਰ ਅਟਾਰੀ ਸੁਖਦੇਵ ਸਿੰਘ ਤੇ BSF ਦੇ DIG ਤੇ IG ਡੇਰਾ ਬਾਬਾ ਨਾਨਕ ਵਿਖੇ ਜਾਇਜ਼ਾ ਲੈਣ ਪਹੁੰਚੇ ਸਨ। ਇਸ ਦੌਰਾਨ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਤੋਂ ਇਲਾਵਾ ਲਾਂਘੇ ਸੰਬੰਧੀ ਹੋਰ ਬੁਨਿਆਦੀ ਢਾਂਚਾ ਸਥਾਪਿਤ ਕਰਨ ਤੇ ਹੋਰ ਲੋੜੀਂਦੀਆਂ ਚੀਜ਼ਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ। ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਪੱਤਾ ਖੇਡਦਿਆਂ ਪ੍ਰਿਯੰਕਾ ਗਾਂਧੀ ਨੂੰ ਸਰਗਰਮ ਰਾਜਨੀਤੀ ਦੇ ਵਿੱਚ ਉਤਾਰ ਦਿੱਤਾ। ਪ੍ਰਿਯੰਕਾ ਗਾਂਧੀ ਨੂੰ ਯੂਪੀ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਤੇ ਨਾਲ ਹੀ ਪੂਰਬੀ ਯੂਪੀ ਦੀ ਕਮਾਨ ਹੈ ਜਿਹੜੀ ਉਹ ਵੀ ਪ੍ਰਿਯੰਕਾ ਗਾਂਧੀ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਪ੍ਰਿਯੰਕਾ ਗਾਂਧੀ ਲੋਕ ਸਭਾ ਚੋਣਾਂ 'ਚ ਵੱਡਾ ਰੋਲ ਨਿਭਾਉਣਗੇ। ਕਾਂਗਰਸ ਵਿੱਚ ਲੰਬੇ ਸਮੇਂ ਤੋਂ ਮੰਗ ਸੀ ਕਿ ਪ੍ਰਿਯੰਕਾ ਗਾਂਧੀ ਨੂੰ ਸਿਆਸਤ 'ਚ ਅੱਗੇ ਕੀਤਾ ਜਾਵੇ। ਅਜੇ ਤੱਕ ਪ੍ਰਿਯੰਕਾ ਸਿਆਸਤ 'ਚ ਸਰਗਰਮ ਭੂਮਿਕਾ ਨਹੀਂ ਨਿਭਾ ਰਹੇ ਸੀ, ਉਹ ਪਰਦੇ ਪਿੱਛੇ ਸਿਆਸਤ ਕਰਦੇ ਸੀ, ਉਂਝ ਚੋਣ ਪ੍ਰਚਾਰ 'ਚ ਹਿੱਸਾ ਲੈਂਦੇ ਸਨ। ਕਿਸੇ ਵੇਲੇ ਕਾਂਗਰਸ ਤੇ ਖਾਸ ਕਰ ਗਾਂਧੀ ਪਰਿਵਾਰ ਦਾ ਗੜ੍ਹ ਰਹੇ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਵੱਡਾ ਖੋਰਾ ਲੱਗਾ ਹੈ। ਇਸ ਵੇਲੇ BJP ਸਮਾਜਵਾਦੀ ਪਾਰਟੀ ਤੇ ਬਸਪਾ ਤੋਂ ਮਗਰੋਂ ਕਾਂਗਰਸ 4 ਨੰਬਰ ਤੇ ਖਿਸਕ ਗਈ ਹੈ ਤੇ ਹੁਣ ਮੋਦੀ ਲਹਿਰ ਨੂੰ ਵੱਡਾ ਝਟਕਾ ਦੇਣ ਲਈ ਪ੍ਰਿਯੰਕਾ ਗਾਂਧੀ ਨੂੰ ਯੂਪੀ ਦੇ ਵਿੱਚ ਉਤਾਰਿਆ ਗਿਆ ਹੈ। ਹਾਲ ਹੀ 'ਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਉਸਦੇ ਪਤੀ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲੱਗਦਾ, ਜਿਸ ਦੇ ਕਾਰਨ ਉਹਨਾਂ ਦੇ ਆਪਸ ਦੇ ਵਿੱਚ ਝਗੜਾ ਰਹਿੰਦਾ ਹੈ। ਪਰਮਵੀਰ ਨੇ ਦੱਸਿਆ ਕਿ ਉਹਨਾਂ ਦੇ ਵਿਆਹ ਨੂੰ 18 ਸਾਲ ਹੋ ਗਏ ਨੇ, ਪਰ ਵਿਆਹਤਾ ਜ਼ਿੰਦਗੀ 'ਚ ਝਗੜਾ ਹਰਦੀਪ ਕੌਰ ਦੀ ਮਾਡਲਿੰਗ ਤੋਂ ਬਾਅਦ ਸ਼ੁਰੂ ਹੋਇਆ। ਪਰਮਵੀਰ ਚਾਹੁੰਦਾ ਕਿ ਹਰਦੀਪ ਕੌਰ ਮਾਡਲਿੰਗ ਛੱਡ ਦੇਵੇ ਤੇ ਸਾਰਾ ਧਿਆਨ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਲਾਵੇ। ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਚੋਂ ਇੱਕ ਜਾਣੀ ਜਾਂਦੀ ਨਾਭਾ ਦੀ ਉੱਚ ਸਿਕਿਉਰਿਟੀ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ। ਐਸ ਪੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਚ ਮਾਰੇ ਛਾਪੇ ਦੌਰਾਨ ਜੇਲ੍ਹ ਅੰਦਰੋਂ ਮੋਬਾਇਲਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਇਸ ਜੇਲ੍ਹ ਵਿੱਚ ਖੁੰਖਾਰ ਅੱਤਵਾਦੀ ਤੇ ਖਤਰਨਾਕ ਗੈਂਗਸਟਰ ਬੰਦ ਨੇ। ਜੇਲ੍ਹ ਚੋਂ ਕਈ ਸਿਮ ਕਾਰਡ ਬਰਾਮਦ ਕੀਤੇ ਗਏ, 8 ਮੋਬਾਈਲ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਬਰਾਮਦ ਕੀਤੇ ਗਏ ਤੇ 4 ਮੋਬਾਈਲ ਅੰਦਰ ਬੈਰਕਾਂ ਚੋਂ ਮਿਲੇ ਨੇ। ਵੱਡਾ ਸਵਾਲ ਇਹ ਕਿ ਇਹ ਜੇਲ੍ਹ ਪੰਜਾਬ ਦੀ ਸਭ ਤੋਂ ਹਾਈ ਸਿਕਿਉਰਿਟੀ ਜੇਲ੍ਹ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਇੰਨੀ ਗਿਣਤੀ 'ਚ ਮੋਬਾਈਲ ਫੋਨਾਂ ਦਾ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਵੱਲ ਵੱਡੇ ਸਵਾਲ ਖੜੇ ਕਰਦੇ ਨੇ। ਪੰਜਾਬ 'ਚ ਸਵਾਈਨ ਫਲੂ ਦਾ ਇੱਕ ਵਾਰ ਫਿਰ ਤੋਂ ਪਸਾਰਾ ਹੋ ਚੁੱਕਾ ਹੈ। ਜ਼ਿਲ੍ਹਾ ਲੁਧਿਆਣਾ 'ਚ ਸਵਾਈਨ ਫਲੂ ਨਾਲ ਹੁਣ ਤੱਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਕੁੰਕਲਾ ਦੇ ਰਹਿਣ ਵਾਲੇ 34 ਸਾਲਾ ਮਰੀਜ਼ ਦੀ ਦਯਾਨੰਦ ਹਸਪਤਾਲ ਵਿੱਚ ਮੌਤ ਹੋਈ ਤੇ ਅੱਜ ਫਰੀਦਕੋਟ ਦੇ ਵਿੱਚ 1 ਸਾਲਾ ਬੱਚੀ ਦੀ ਮੌਤ ਹੋਈ ਤੇ ਮੁਕਤਸਰ ਦੇ ਵਿੱਚ 6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਵਾਬ ਤਲਬ ਕੀਤਾ ਹੈ। ਕਮੇਟੀ ਨੇ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ 15 ਦਿਨਾਂ ਅੰਦਰ ਜਵਾਬ ਦੇਣ ਲਈ ਆਖਿਆ ਹੈ। ਸੁਖਬੀਰ ਬਾਦਲ ਤੇ ਇਲਜ਼ਾਮ ਨੇ ਕਿ ਉਹਨਾਂ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਖਿਲਾਫ ਗਲਤ ਤੇ ਮਰਿਆਦਾ ਤੋਂ ਬਾਹਰਲੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਇਸ ਲਈ ਇਹ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪਹੁੰਚਿਆ ਸੀ ਤੇ ਹੁਣ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਤਲਬ ਕੀਤਾ ਹੈ। ਉਹਨਾਂ ਨੂੰ ਸਿੱਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਜਾਣ ਦੇ ਮਾਮਲੇ 'ਚ ਸਪਸ਼ਟੀਕਰਨ ਦੇਣ ਲਈ 28 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। 3 ਰੋਜ਼ਾ ਗੁਰਮਤਿ ਸਮਾਗਮਾਂ ਦੌਰਾਨ ਗੁਰਦੁਆਰਾ ਸ਼ੀਤਲ ਕੁੰਡ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਇਹ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ। ਇਸ ਮੌਕੇ ਹੀ ਅਵਤਾਰ ਸਿੰਘ ਹਿੱਤ ਨੇ ਨਿਤਿਸ਼ ਕੁਮਾਰ ਦੀ ਤਾਰੀਫ਼ ਵਿੱਚ ਅਰਦਾਸ ਦੇ ਕੁੱਝ ਸ਼ਬਦ ਵਰਤੇ ਸਨ। ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਬੋਰਡ ਦੀ ਚੋਣ ਤੇ ਲੱਗੀ ਰੋਕ ਹਟਾ ਦਿੱਤੀ ਹੈ। ਹੁਣ ਕਾਰਜਕਾਰਨੀ ਬੋਰਡ ਦੀ ਚੋਣ ਕਰਵਾਈ ਜਾ ਸਕਦੀ ਹੈ ਤੇ ਇਸ ਦੇ ਨਾਲ ਕਮੇਟੀ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਪਹਿਲਾਂ ਗੁਰਮੀਤ ਛੰਟੀ ਨੇ ਅਦਾਲਤ 'ਚ ਪਟੀਸ਼ਨ ਪਾਈ ਸੀ ਕਿ ਇਹ ਚੋਣਾਂ ਗੁਰਦੁਆਰਾ ਐਕਟ ਦੇ ਖਿਲਾਫ਼ ਹੋ ਰਹੀਆਂ ਨੇ, ਜਿਸ ਤੋਂ ਬਾਅਦ ਦਿੱਲੀ ਦੀ 30 ਹਜ਼ਾਰੀ ਕੋਰਟ ਨੇ ਇਹਨਾਂ ਚੋਣਾਂ ਤੇ ਰੋਕ ਲਾਈ ਸੀ ਤੇ ਇਸ ਤੋਂ ਬਾਅਦ ਕਮੇਟੀ ਨੇ ਵੀ ਅਦਾਲਤ 'ਚ ਪਹੁੰਚ ਕੀਤੀ ਸੀ ਤੇ ਅੱਜ ਅਦਾਲਤ ਨੇ ਕਮੇਟੀ ਨੂੰ ਚੋਣਾਂ ਕਰਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਅਦਾਲਤ ਨੇ ਨਾਲ ਹੀ ਕਿਹਾ ਕਿ ਇਹ ਚੋਣਾਂ ਗੁਰਦੁਆਰਾ ਐਕਟ ਦੇ ਅੰਤਰਗਤ ਰਹਿ ਕੇ ਹੀ ਕਰਵਾਈਆਂ ਜਾਣ। ਇਸ ਦੇ ਨਾਲ ਹੀ ਜੋ ਆ ਗਿਆ ਅੱਜ ਵੀ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੀ। ਧੰਨਵਾਦ।
ਨਾ ਦੇਖੋ ਜੀ ਮੈਂ ਗ੍ਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ।
ਓਏ ਪ੍ਰੀਤੀ, ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗ੍ਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ। ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ। ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ। ਨੰਬਰ ਹਮੇਸ਼ਾ ਯਾਦ ਰੱਖੋ, 416-740-3262, 416-740-3262।
ਏਸ਼ੀਅਨ ਫੂਡ ਸੈਂਟਰ,
ਏਸ਼ੀਅਨ ਫੂਡ ਸੈਂਟਰ, ਏਸ਼ੀਅਨ ਫੂਡ ਸੈਂਟਰ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9055-99-55 All Truck Lube and Wash.
P for Popular,
P for Pizza,
P for Pella.
Pella?
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकदे हो।
भई बच्चियां ते जवानां नूं ही नहीं, ए ता साडी बेबे नूं भी पता है।
आहो जी, भूख लगी है बाली ते कमाओ नंबर
9058744242
9058744242 पॉपुलर पिज्जा।
United Group of Companies looking for AZ drivers and broker for the city. United Group of Company nu driver te broker di lod hai te assi lavalas te Walmart de naal kam karde ha 7 din 24 ghante kam aa sariyan shiftan available ne tusi United de naal kam karn lag jande ho tuhanu part time job labban di koi lod nahi te tusi ajj hi aa sakde ho sada slogan hai te tusi apply ajj karde ho te kal nu tuhanu kam de utte road test de ke tor devange tusi Brampton City Cambridge ja Ajax kisi bhi city to start kar sakde ho apply ajj karo te kal nu kam ਦੇ ਉੱਤੇ ਚਲੇ ਜਾਓ AZ ਲਾਇਸੈਂਸ ਆ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਆ ਯੂਨਾਈਟਿਡ ਗਰੁੱਪ ਆਫ ਕੰਪਨੀਜ਼ 101 ਗਲਿਡਨ ਰੋਡ ਗਲਿਡਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਤੇ ਜਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰੋ 905 455 0303 905 455 0303।
ਦੱਬ ਕੇ ਵਾਹ ਤੇ ਰੱਜ ਕੇ ਖਾ ਵਾਲੀ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ। ਇਹ ਕਹਾਵਤ ਉਸ ਸਮੇਂ ਪੂਰੀ ਹੁੰਦੀ ਹੈ ਜਦੋਂ ਤੁਸੀਂ ਠੀਕ ਸਮੇਂ ਆਪਣੇ ਟਰੱਕ ਦੀ ਰਿਪੇਅਰ ਕਿਸੇ ਵਧੀਆ ਮਕੈਨਿਕ ਤੋਂ ਕਰਵਾਉਂਦੇ ਹੋ ਤੇ ਇੱਕ ਨਾਮ ਅਸੀਂ ਦੱਸਦੇ ਹਾਂ ਗਿੱਲ ਟਰੱਕ ਐਂਡ ਟ੍ਰੇਲਰ ਰਿਪੇਅਰ ਗਰਾਜ ਜਿਸ ਦਾ 16 ਸਾਲ ਦਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਟਰ ਰੀਬਿਲਡ ਟ੍ਰਾਂਸਮਿਸ਼ਨ ਰੀਬਿਲਡ ਬ੍ਰੇਕ ਡਰਮਸ ਓਇਲ ਚੇਂਜ ਕਰਵਾਉਣ ਲਈ 4 ਬਲੇਅਰ ਡਰਾਈਵ ਬ੍ਰੈਂਪਟਨ ਪਹੁੰਚੋ। ਕਾਲ ਇੰਦਰਜੀਤ ਗਿੱਲ 905-458-3455 905-458-3455। ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਵੇਂ PR ਐਪਲੀਕੇਸ਼ਨ ਸਪਾਊਸਲ ਵੀਜ਼ਾ ਵਰਕ ਵੀਜ਼ਾ ਐਕਸਪ੍ਰੈਸ ਐਂਟਰੀ ਸਟੱਡੀ ਜਾਂ ਫਿਰ ਵਿਜ਼ਿਟਰ ਵੀਜ਼ਾ ਵਾਸਤੇ ਹਮੇਸ਼ਾ ਯਾਦ ਰੱਖੋ ਇੱਕ ਨਾਮ CCV ਇਮੀਗ੍ਰੇਸ਼ਨ ਸੋਲੂਸ਼ਨਸ। ਘੱਟ ਫੀਸ 'ਚ ਵਧੀਆ ਕੰਮ ਕੀਤਾ ਜਾਵੇਗਾ। ਪਹੁੰਚੋ 143 ਕਲੀਅਰੈਂਸ ਸਟਰੀਟ ਬ੍ਰੈਂਪਟਨ ਜਾਂ ਫਿਰ ਕਾਲ ਕਰੋ ਰਵਿੰਦਰ ਜੋਗਾ ਨੂੰ 905-673-5151 905-673-5151।
ਵਾਹ ਭਾਬੀ ਦੇ ਹੱਥਾਂ ਦੇ ਜਾਦੂ ਆ, ਐਡਾ ਸਵਾਦ ਮੀਟ ਮੈਂ ਅੱਜ ਤੱਕ ਨਹੀਂ ਖਾਂਦਾ।
ਓ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬੰਨ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਓਏ ਪੁੱਤਰ ਜੀ, ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਹੀ ਫਿਰੋਗੇ?
ਪਰ ਡੈਡ, ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ।
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ, ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ। 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ। ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ। ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜਸ ਸ਼ੋਕਰ ਨੂੰ। ਕਾਲ 6476286948 647-628-6948। ਹਰਮਨ ਗਰੁੱਪ ਆਫ ਕੰਪਨੀ।
ਓ ਹਾਂ ਬਾਈ, ਆ ਬੜੀ ਹਾਈਵੇ ਦਾ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਆ ਇਹਨੂੰ ਫੋਨ ਕਰ ਲੱਗੀਆਂ।
ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਦੇ, ਉਹਨੇ ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ। ਆ ਸ਼ੇਦੀ ਕਰੋ, ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-874-9878।
ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਜੀ ਹਾਂ, ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਮਹਿਕ ਦੇ ਵਿੱਚ। ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕੁਲਵੀਰ ਦਿਓਲ ਜੀ ਨੇ। ਕੁਲਵੀਰ ਜੀ ਵੈਲਕਮ।
ਸਸਕੇ ਸਿੱਧੂ ਸਾਹਿਬ, ਸਸਕੇ ਸਾਰੇ ਸਲੋਤਿਆਂ ਨੂੰ
ਜੀ।
ਕੁਝ ਲਿਸਟਿੰਗਾਂ ਸ਼ੇਅਰ ਕਰਨੀਆਂ ਸੀਗੀ। ਇੱਕ ਆਪਾਂ ਨਵਾਂ ਬਿਜ਼ਨਸ ਲੈ ਕੇ ਆਂਦਾ ਜੀ ਮਿਸਾਗਾ ਦੇ ਵਿੱਚ, ਪੀਜ਼ਾ ਸਟੋਰ ਦਾ ਬਿਜ਼ਨਸ ਆ। ਇਹਦੀ ਲੋਕੇਸ਼ਨ ਹੈਗੀ ਹੈ ਏਅਰਪੋਰਟ ਐਂਡ ਡੇਰੀ, ਜਿਹੜੀ ਇਹਦੀ ਸੇਲਸ ਆ 45-50,000 ਮੰਥਲੀ ਆ, ਰੈਂਟ ਬਹੁਤ ਲੋ ਆ, ਬੜੀ ਵਧੀਆ ਲੋਕੇਸ਼ਨ ਆ। ਜਿਹਨੇ ਉਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਕਾਲ ਕਰਿਓ ਮੈਨੂੰ 416-895-0835। ਦੂਸਰੀ ਪ੍ਰੋਪਰਟੀ ਆਪਣੀ ਕੈਲਡਨ ਦੇ ਵਿੱਚ 2 ਏਕੜ ਦੀ ਲੋਟ ਆ, ਜਿਹਦੇ ਵਿੱਚ ਡਿਟੈਚ ਬੰਗਲੋ ਬਣਿਆ ਹੋਇਆ, 3 ਬੈਡਰੂਮ ਅਪਸਟੇਅਰਸ ਆ, 3 ਬੈਡਰੂਮ ਬੇਸਮੈਂਟ ਚ ਆ, 2 ਏਕੜ ਦੀ ਲੋਟ ਆ। ਹਾਊਸ ਬੜਾ ਰੈਨੋਵੇਟਡ ਆ, ਫੁੱਲੀ ਰੈਨੋਵੇਟਡ, ਬਾਹਰੋਂ ਅੰਦਰੋਂ ਲੈਂਡਸਕੇਪਿੰਗ ਸਾਰੀ ਹੋਈ ਆ, ਹਾਰਡਵੁੱਡ ਫਲੋਰ, ਸਪੋਟ ਲਾਈਟਸ, ਅਪਗ੍ਰੇਡ ਕਿਚਨ, ਵਾਸ਼ਰੂਮਸ, ਵਿੰਡੋਜ, ਡੋਰਸ, ਰੂਫ। ਮੋਰ ਇਨਫੋਰਮੇਸ਼ਨ ਲਈ ਤੁਸੀਂ ਮੈਨੂੰ ਕਾਲ ਕਰੋ 416-895-0835। ਲਾਸਟ ਦੇ ਵਿੱਚ ਇੱਕ ਪ੍ਰੋਪਰਟੀ ਡਾਊਨ ਟਾਊਨ ਬ੍ਰੈਂਪਟਨ ਦੇ ਵਿੱਚ ਆ ਜੀ, 1 ਬੈਡਰੂਮ ਦਾ ਕੌਂਡੋ, ਬ੍ਰੈਂਡ ਨਿਊ ਕੌਂਡੋ ਆ, ਲੈਸ ਦੈਨ 5 ਈਅਰ ਓਲਡ ਆ, 1 ਬੈਡਰੂਮ 1 ਡੈਨ ਤੇ 27th floor ਤੇ ਆ। ਜਿਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਕਾਲ ਕਰਿਓ 416-895-0835। ਥੈਂਕ ਯੂ ਸਿੱਧੂ ਸਾਹਿਬ,
ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਟਰੱਕ ਲੋਨ ਫੋਰ ਯੂ ਦੇ ਜਸ ਭੁੱਲਰ ਜੀ ਦਾ ਨੰਬਰ ਹੈ 416-732-2611 2611 ਤੇ ਸੰਪਰਕ ਕੀਤਾ ਜਾ ਸਕਦਾ। ਸੁਪਰ ਫਾਸਟ ਟਰੱਕ ਲਾਈਨ ਨੂੰ ਚਾਹੀਦੇ ਨੇ ਡਰਾਈਵਰ ਲੌਂਗ ਹਾਲ ਐਂਡ ਸ਼ੋਰਟ ਹਾਲ ਵਾਸਤੇ। ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ ਤਾਂ 60 ਸੈਂਟ ਸਿੰਗਲ ਡਰਾਈਵਰ ਨੂੰ ਦਿੱਤੇ ਜਾਣਗੇ ਔਰ 70 ਸੈਂਟ ਟੀਮ ਡਰਾਈਵਰ ਨੂੰ ਦਿੱਤੇ ਜਾਣਗੇ। ਓਨਰ ਪੇਟਰ ਨੂੰ 15 ਸੈਂਟ ਡਿਸਕਾਊਂਟ ਮਿਲੇਗਾ ਫਿਊਲ ਅਤੇ USA ਨੂੰ ਚੱਲਣ ਵਾਲਿਆਂ ਨੂੰ ਅਤੇ 8 ਸੈਂਟ ਮੀਲ ਦੇ ਡਿਸਕਾਊਂਟ ਮਿਲੇਗਾ ਕੈਨੇਡਾ ਕੈਨੇਡਾ ਦੇ ਵਿੱਚ ਤੁਸੀਂ ਚੱਲਣਾ। ਅਤੇ ਨੰਬਰ ਨੋਟ ਕਰ ਲਓ 647-401-5051 647-401-5051 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਸੋਸ਼ਲ ਮੀਡੀਆ 'ਤੇ ਪ੍ਰਮੋਸ਼ਨ ਕਰਾਉਣੀ ਚਾਹੁੰਦੇ ਹੋ, ਤੁਸੀਂ ਵੈਬਸਾਈਟ ਬਣਾਉਣੀ ਹੋਵੇ, ਐਪ ਬਣਾਉਣੀ ਹੈ, ਗੂਗਲ 'ਤੇ ਟੌਪ 'ਤੇ ਨਾਮ ਲੈ ਕੇ ਆਉਣਾ ਚਾਹੁੰਦੇ ਆਪਣਾ, ਅਤੇ 905-500 'ਤੇ 13-13 'ਤੇ ਕਾਲ ਕੀਤੀ ਜਾ ਸਕਦੀ ਹੈ। 905-450-0133 'ਤੇ ਸੰਪਰਕ ਕੀਤਾ ਜਾ ਸਕਦਾ। ਗੀਤ ਸੁਣਾਵਾਂ, ਵਾਪਸ ਆਉਣਾ ਇੱਕ ਟਰੈਕ ਤੋਂ ਬਾਅਦ ਨਪਿੰਦਰ ਬਰਾੜ ਜੀ ਨਾਲ। ਅਤੇ
ਕੁਝ ਫਿਰ ਸ਼ਨੈਲਾ ਤੂੰ ਨਿਕਾਲ ਜਿਉਣ ਤੋਂ ਪਹਿਲਾਂ ਤੂੰ ਲੈਫਟ ਸਾਈਡ ਠੋਡੀ ਤੇ ਬਲੈਕ ਤਿਲ ਨੀ ਇਹਦੇ ਉੱਤੇ ਮਿੱਤਰਾਂ ਦਾ ਆਇਆ ਦਿਲ ਨੀ ਆਤਾ ਕੰਮ ਬਿਲਕੁਲ ਰਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਬਾਲੀ ਲਾ ਕੇ ਐਨ ਖੇਜੀ ਚਾਲੀ ਬਿਲੋ ਦਿਨ ਦਾ ਮਾਹੌਲ ਜਮਾ ਨਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਟਾਊਨ ਤੂੰ ਕਰਾ ਤੇ ਸ਼ੀਸ਼ ਡਾਊਨ ਪੁਲਿਸ ਨੇ ਨਾਕਾ ਕਹਿੰਦੇ ਟਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਨਖਰਾ ਜਨਾਬ ਕਰੇ ਸਿਫਤਾਂ ਪੰਜਾਬ ਤਾਂ ਹੀ ਵੈਸ ਵੈਸ ਨਹੀਂ ਵੀ ਗੀਤ ਰਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ
ਜੀ ਹਾਂ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਸੋ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦਿਆਂ ਦੱਸ ਦਈਏ ਤੁਹਾਨੂੰ ਕਿ ਆਇਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰੋ। ਜੇ ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ, ਜੈਲੋ ਸਟਿੱਕਰ ਲਵਾਉਣਾ ਤੁਸੀਂ 71 ਸਟੈਥਫੋਰਡ ਡਰਾਈਵ 'ਤੇ ਪਹੁੰਚ ਸਕਦੇ ਆ। ਨੰਬਰ ਹੈ 905-452-5955 905-452-5955 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਮੇਰੇ ਨਾਲ ਟੀ ਪਾਈਨ ਲੀਜ਼ਿੰਗ ਐਂਡ ਪ੍ਰਾਈ ਟਰੱਕ ਸੇਲ ਤੋਂ ਪ੍ਰੀਤ ਜੀ ਨੇ। ਪ੍ਰੀਤ ਜੀ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਫਿੱਤੂ ਸਾਹਿਬ, ਤੁਹਾਡਾ ਤੇ ਆਪਣੇ ਲਿਸਨਰ ਦਾ ਸਾਰਿਆਂ ਦਾ ਵੈਰੀ ਗੁੱਡ ਆਫਟਰਨੂਨ ਜੀ। ਹੁਣ ਜਿਵੇਂ ਕਿ ਅਸੀਂ ਹਰ ਵੀਕ ਤੁਹਾਡੇ ਆਪਣੇ ਫਰੈਂਡਸ ਲਈ ਸਭ ਆਪਣੇ ਲਿਸਨਰ ਸੀ ਨਵੀਂ ਨਵੀਂ ਡੀਲਸ ਲੈ ਕੇ ਆਉਂਦੇ ਆ
ਜੀ।
ਸੋਰੀ, ਇਸ ਹਫਤੇ ਜਿਹੜੀ ਸਾਡੀ ਹੈਗੀ ਹੈ ਵੀ ਤੁਸੀਂ ਕੋਈ ਵੀ ਟਰੱਕ ਪ੍ਰਾਈਟ ਟਰੱਕ ਸੇਲ ਤੋਂ ਦੇਖਦੇ ਹੋ, ਐਨੀ ਟਰੱਕ, ਭਾਵੇਂ ਇਹ 2007 ਦਾ ਤੇ ਭਾਵੇਂ 2019 ਦੀ ਇਨਵੈਂਟਰੀ ਬ੍ਰੈਂਡ ਨਿਊ ਵਾਲੀ ਇਨਵੈਂਟਰੀ ਚੋਂ ਦੇਖਦੇ ਹੋ, ਇਹ ਜਿਹੜੇ ਸਾਰੇ ਟਰੱਕ ਨੇ ਇਸ ਟਾਈਮ ਜ਼ੀਰੋ ਡਾਊਨ ਪੇਮੈਂਟ ਆਪਸ਼ਨ ਤੇ ਅਵੇਲੇਬਲ ਹਨ। ਬਿਲਕੁਲ ਜ਼ੀਰੋ ਡਾਊਨ ਪੇਮੈਂਟ, ਜਿਵੇਂ ਅਕਸਰ ਕੀ ਹੁੰਦਾ ਤੁਸੀਂ ਆਪਾਂ ਕਿਤੇ ਜ਼ੀਰੋ ਡਾਊਨ ਪੇਮੈਂਟ ਹੁੰਦੇ ਆ ਉਹ ਆਪਣੇ ਕਲਾਇੰਟਸ ਨੂੰ ਕਹਿੰਦੇ ਨੇ ਵੀ ਸਾਨੂੰ ਫਸਟ ਐਂਡ ਲਾਸਟ ਦੇ ਦਿਓ, ਸੋ ਦੈਟ ਇਜ਼ ਨੋਟ ਅ ਡਾਊਨ ਜ਼ੀਰੋ ਡਾਊਨ। ਸੋ ਜਿਹੜੀ ਅਸੀਂ ਹੁਣ ਸਕੀਮ ਲਾਂਚ ਕੀਤੀ ਹੈ ਜ਼ੀਰੋ ਡਾਊਨ ਪੇਮੈਂਟ ਹੈ, ਪੇਮੈਂਟ ਡਿਊ ਔਨ ਡਿਲੀਵਰੀ ਸਿਰਫ $495 ਹੈ, ਉਸ ਤੋਂ ਬਾਅਦ ਤੁਹਾਨੂੰ 35 ਤੋਂ 45 ਦਿਨ ਦਿੱਤੇ ਜਾਂਦੇ ਨੇ ਪਹਿਲੀ ਪੇਮੈਂਟ ਦੇਣ ਨੂੰ। ਮੋਰ ਓਵਰ ਇੱਕ ਜਿਹੜੀ ਅਗਲੀ ਸਕੀਮ ਸਾਡੀ ਹੈਗੀ ਉਹ 'ਚ ਕੀ ਹੈਗਾ ਵੀ ਅਕਸਰ ਜਿੰਨੇ ਭਰਾਵਾਂ ਨੂੰ ਸਾਲ ਦੋ ਸਾਲ ਦਾ ਐਕਸਪੀਰੀਅੰਸ ਹੁੰਦਾ ਜਿਹੜੇ ਕਿ ਵਰਕ ਵੀਜ਼ੇ ਨੇ ਜਾਂ ਜਿਹੜੇ PR ਹਲੇ ਨਹੀਂ ਹੈਗੇ ਉਹਨਾਂ ਨੂੰ ਵੀ ਟਰੱਕ ਲਾਉਣ ਦੀ ਫੈਸਿਲਿਟੀ ਜਿਹੜੀ ਹੈ ਅਸੀਂ ਐਕਟੀਵੇਟ ਕਰਤੀ ਹੈ। ਜੇ ਕੋਈ ਵੀ ਇੱਦਾਂ ਦਾ ਲਿਸਨਰ ਥਾ ਜਿਹਦੇ ਕੋਲ PR ਸਟੇਟਸ ਨਹੀਂ ਹੈ, ਵਰਕ ਵੀਜ਼ੇ ਤੇ ਆ ਜਾਂ ਸਟੂਡੈਂਟ ਵੀਜ਼ੇ ਤੇ ਆ, ਉਹਨੂੰ ਵੀ ਟਰੱਕ ਮਿਲ ਸਕਦਾ ਹੈ ਜ਼ੀਰੋ ਡਾਊਨ ਪੇਮੈਂਟ ਆਪਸ਼ਨ ਦੇ ਅੰਡਰ ਵੀ। ਸੋ ਤੁਸੀਂ ਜੇ ਇਸ ਤਰ੍ਹਾਂ ਦੀ ਕਿਸੇ ਕੈਟਾਗਰੀ ਵਿੱਚ ਹੋ ਤਾਂ ਜਸਟ ਗਿਵ ਅਸ ਕਾਲ
416-278-2270 416-278-2277 416-278-2270 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਮਿਹਰਬਾਨੀ ਜੀ,
ਥੈਂਕ ਯੂ
ਬਹੁਤ ਬਹੁਤ ਧੰਨਵਾਦ। ਆਲਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਇਸ ਟਾਈਮ ਨਪਿੰਦਰ ਬਰਾੜ ਜੀ। ਨਪਿੰਦਰ ਬਰਾੜ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਟੂਡੀਓ ਦਾ ਨੰਬਰ ਮੈਂ ਪਹਿਲਾਂ ਹੀ ਦੱਸ ਦਿੰਦਾ, 416-620-1778 ਹੈ। ਸੋ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਆਮ ਤੌਰ ਤੇ ਬਹੁਤ ਘੱਟ ਬਿਆਨ ਆਉਂਦੇ ਨੇ ਕੈਪਟਨ ਅਮਰਿੰਦਰ ਸਾਹਿਬ ਦੇ, ਔਰ ਅੱਜ ਇੱਕ ਬਿਆਨ ਆਇਆ ਕੈਪਟਨ ਅਮਰਿੰਦਰ ਸਿੰਘ ਦਾ ਕਿ ਜਿਹੜਾ ਲਾਂਘਾ ਕਰਤਾਰਪੁਰ ਵਾਲਾ ਖੋਲਿਆ ਜਾ ਰਿਹਾ ਔਰ ਉਹ ਹਰ ਇੱਕ ਵਿਅਕਤੀ ਦੇ ਵਾਸਤੇ ਖੁੱਲ੍ਹਾ ਹੋਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਂਝੇ ਸਨ ਔਰ ਉਹ ਸਿੱਖਾਂ ਲਈ, ਹਿੰਦੂਆਂ ਲਈ, ਸਾਰਿਆਂ ਲਈ ਉਹ ਖੁੱਲ੍ਹਿਆ ਜਾਣਾ ਚਾਹੀਦਾ, ਨਾ ਕਿ ਆਉਣ ਲਈ ਇਕੱਲੇ ਸਿੱਖਾਂ ਲਈ ਖੁੱਲ੍ਹਿਆ ਜਾਵੇ। ਔਰ ਇਹਦੇ ਨਾਲ ਸਾਡੇ ਜਿਹੜੇ ਲੋਕ ਆ, ਸਾਡੇ ਸਰੋਤੇ ਆ ਜਿਹੜੇ, ਉਹ ਕਿੰਨਾ ਕੁ ਸਹਿਮਤ ਆ ਕਿ ਇਹ ਠੀਕ ਆ ਜਾਂ ਫਿਰ ਇਕੱਲੇ ਸਿੱਖਾਂ ਵਾਸਤੇ ਹੀ ਲਾਂਘਾ ਜਿਹੜਾ ਉਹ ਖੋਲ੍ਹਿਆ ਜਾਣਾ ਚਾਹੀਦਾ। ਔਰ 416-620-1778 'ਤੇ ਤੁਸੀਂ ਆਪਣਾ ਵਿਚਾਰ ਰੱਖ ਸਕਦੇ ਆ ਔਰ ਮੈਂ ਤੁਹਾਡਾ ਵੀ ਵਿਚਾਰ ਜਾਣਨਾ ਚਾਹੂੰਗਾ ਕਿ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ।
ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਘੱਟ ਰਹੇ ਨੇ, ਪਰ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਉਹ ਲਗਾਤਾਰ ਬਿਆਨ ਦਿੰਦੇ ਆ ਰਹੇ ਨੇ ਔਰ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਉਹਨਾਂ ਦੇ ਜਿੰਨੇ ਬਿਆਨ ਆਏ ਨੇ ਉਹਨਾਂ ਨੂੰ ਲੈ ਕੇ ਸਿੱਖ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੇ ਹਮੇਸ਼ਾ ਇਤਰਾਜ਼ ਹੀ ਪ੍ਰਗਟਾਇਆ, ਕਿਉਂਕਿ ਕੈਪਟਨ ਸਾਹਿਬ ਉਸ ਵੇਲੇ ਐਸੀ ਗੱਲ ਕਰਦੇ ਨੇ ਜਦੋਂ ਨੀਂਹ ਪੱਥਰ ਰੱਖਣ ਦੀ ਤਿਆਰੀ ਹੋ ਰਹੀ ਸੀ ਤਾਂ ਉਦੋਂ ਉਹਨਾਂ ਨੇ ਪਾਕਿਸਤਾਨ ਨੂੰ ਚਿਤਾਇਆ ਸੀ ਕਿ ਸਾਡੇ ਫੌਜੀ ਮਰ ਰਹੇ ਨੇ, ਇੱਕ ਪਾਸੇ ਅਪਰਾਧ ਹੋ ਰਿਹਾ, ਤਾਂ ਉਹਨਾਂ ਨੇ ਏਦਾਂ ਦੀਆਂ ਗੱਲਾਂ ਕੀਤੀਆਂ ਸੀ। ਯਾਨੀ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਨਹੀਂ ਲੱਗ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਿੱਖਾਂ ਇੱਕ ਸਿੱਖ ਨੇ ਉਹ ਉਸ ਵੇਲੇ ਇੱਕ ਦੇਸ਼ ਵਜੋਂ ਜਿਸ ਤਰ੍ਹਾਂ ਕੋਈ ਨੈਸ਼ਨਲ ਲੀਡਰ ਕੋਈ ਰੀਪ੍ਰਜੈਂਟ ਕਰਦਾ ਹੁੰਦਾ, ਇਸ ਤਰ੍ਹਾਂ ਦਾ ਉਹਨਾਂ ਦੀ ਜਿਹੜੀ ਸਟੇਟਮੈਂਟ ਸੀਗੀ। ਉਹ ਫਿਰ ਤੋਂ ਉਹਨਾਂ ਨੇ ਸਟੇਟਮੈਂਟ ਐਸੀ ਵੀ ਦਿੱਤੀ ਆ ਉਹਨਾਂ ਨੇ, ਕਿਉਂਕਿ ਜਿਹੜੀ ਪਾਕਿਸਤਾਨ ਵੱਲੋਂ ਪ੍ਰਪੋਜ਼ਲ ਆਈ ਹੈ ਨਾ ਜੀ, ਜਿਹੜੇ ਸਮਝੌਤੇ ਤੇ ਦੋਨਾਂ ਦੇਸ਼ਾਂ ਨੇ ਸਾਈਨ ਕਰਨੇ ਨੇ, ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਾਰਤ ਦੇ ਸਿੱਖ ਨੇ ਉਹ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ। ਤਾਂ ਉੱਤੇ ਹਾਲਾਂਕਿ ਇਹ ਵੀ ਤਰੀਕੇ ਨਾਲ ਹੋ ਸਕਦਾ ਸੀ ਕਿ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਕੇ ਅੰਦਰ ਖਾਤੇ ਉਸ ਦੇ ਵਿੱਚ ਅਮੈਂਡਮੈਂਟ, ਕਿਉਂਕਿ ਜਿਹੜਾ ਪਾਕਿਸਤਾਨ ਨੇ ਡਰਾਫਟ ਭੇਜਿਆ ਨਾ ਜੀ, ਉਹ ਭੇਜਿਆ ਹੀ ਇਸ ਲਈ ਹੈ ਕਿ ਤੁਸੀਂ ਉਸ ਦੇ ਵਿੱਚ ਚੈੱਕ ਕਰ ਲਓ ਅਗਰ ਕੋਈ ਅਮੈਂਡਮੈਂਟ ਦੀ ਜ਼ਰੂਰਤ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੁਛ ਹੋ ਸਕਦੀ ਹੈ। ਜਿਹੜਾ ਰਸਮੀ ਜਿਹੜਾ ਡਰਾਫਟ ਭੇਜਿਆ ਨਾ ਉਹ ਇਸੇ ਤਰ੍ਹਾਂ ਹੀ ਭੇਜਿਆ ਜਾਂਦਾ ਤਾਂ ਕਿ ਉਸ ਤੋਂ ਬਾਅਦ ਸੋਧ ਕਰਕੇ ਫਾਈਨਲ ਜਿਹੜਾ ਹੈਗਾ ਭੇਜਿਆ ਜਾਵੇ, ਉਸ 'ਤੇ ਸਾਈਨ ਹੋ ਸਕਣ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਡਰਾਫਟ ਦੇ ਆਉਂਦੇ ਹੀ ਜਦੋਂ ਉਹਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੜਾ ਸਖ਼ਤ ਰੂਸ ਜਤਾਇਆ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਅਗਰ ਐਸਾ ਕਿਹਾ ਕਿ ਸਿੱਖ ਮਤਾ ਦੇਖ ਸਕਦੇ ਨੇ ਤਾਂ ਉਹ ਜਿਹੜਾ ਬੇਹੱਦ ਗਲਤ ਹੈ, ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਾ ਵਿੱਚ ਪੁਆਇੰਟ ਰੱਖਿਆ ਜਾਵੇ, ਉਹਨਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਆ। ਹਾਲਾਂਕਿ ਇਹ ਸਹੀ ਚੀਜ਼ ਉਹਨਾਂ ਦਾ ਸੁਝਾਅ ਹੈ ਕਿਉਂਕਿ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਗਲਤ ਨਹੀਂ, ਕਿਉਂਕਿ ਬਾਬਾ ਨਾਨਕ ਇਕੱਲੇ ਸਿੱਖਾਂ ਦਾ ਨਹੀਂ, ਬਾਬਾ ਨਾਨਕ ਮੁਸਲਮਾਨ ਵੀ ਉਹਨਾਂ ਮੰਨਦੇ ਨੇ, ਬਾਬੇ ਨਾਨਕ ਨੂੰ ਹਿੰਦੂ ਵੀ ਉਹਨਾਂ ਮੰਨਦੇ ਨੇ, ਸਾਰੇ ਧਰਮ, ਕਿਉਂਕਿ ਪੂਰੀ ਦੁਨੀਆਂ ਦੇ ਵੱਡੇ ਹਿੱਸੇ ਦੇ ਵਿੱਚ ਬਾਬੇ ਨਾਨਕ ਨੇ ਉਦਾਸੀਆਂ ਕੀਤੀਆਂ, ਲੋਕਾਂ ਨੂੰ ਸਿੱਧਾ ਰਾਹ ਦਿਖਾਇਆ। ਤਾਂ ਬੇਸ਼ੱਕ ਸਾਰੇ ਧਰਮਾਂ ਦੇ ਲਈ ਰਾਹ ਖੁੱਲ੍ਹਣਾ ਚਾਹੀਦਾ, ਪਰ ਗੱਲ ਇਹ ਹੈ ਕਿ ਵੀ ਐਸੇ ਸਮੇਂ ਦੇ ਉੱਪਰ ਬੜਾ ਨਾਜ਼ੁਕ ਜਿਹਾ ਸਮਾਂ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਨੂੰ ਲੈ ਕੇ ਬੜੀ ਕੋਸ਼ਿਸ਼ਾਂ ਚੱਲ ਰਹੀਆਂ ਨੇ, ਔਰ ਜਿਵੇਂ ਕਹਿੰਦੇ ਆ ਨਾ ਕਿ ਅੱਗ ਦੀ ਜਲਵਾਈ ਕੱਟਿਆ ਨੇ ਤੂੰ ਡਰਦੀ ਆ, ਤਾਂ ਉਹ ਗੱਲ ਹੈ ਵੀ ਐਸੇ ਪਾਕਿਸਤਾਨ ਦੇ ਹਾਲਾਤ ਪਹਿਲਾਂ ਬਣੇ ਰਹੇ ਨੇ ਤਾਂ ਡਰ ਲੱਗਦਾ ਹੈ ਕਿ ਕਿਤੇ ਐਸਾ ਨਾ ਹੋਵੇ ਕਿਸੇ ਛੋਟੀ ਮੋਟੀ ਗੱਲ ਨੂੰ ਲੈ ਕੇ ਕਿਤੇ ਕੋਰੀਡੋਰ ਵਾਲਾ ਜਿਹੜਾ ਪ੍ਰੋਜੈਕਟ ਆ ਉਹ ਰੁਕ ਨਾ ਜਾਵੇ। ਇੱਕ ਡਰ ਪੈਦਾ ਹੁੰਦਾ ਕਿਉਂਕਿ ਅਸੀਂ ਵੀ ਇੱਕ ਸਿੱਖ ਹਾਂ, ਸਾਡੇ ਮਨ ਦੇ ਅੰਦਰ ਵੀ ਡਰ ਆ ਕਿ ਐਸੀ ਕਹਿੰਦੇ ਹੁੰਦੇ ਨਾ ਕਿ ਜਦੋਂ ਕੱਚੇ ਰਸਤੇ ਹੁੰਦੇ ਆ ਜੀ, ਜਦੋਂ ਕਿਸੇ ਦਾ ਵਿਆਹ ਬੰਨਿਆ ਹੁੰਦਾ ਆਪਣੇ ਘਰਾਂ ਦੇ ਵਿੱਚ, ਤਾਂ ਰਸਤਾ ਅਜੇ ਕਿਉਂਕਿ ਜਿੰਨੀ ਦੇਰ ਗੰਦ ਨਹੀਂ ਹੁੰਦੇ ਉਨੀ ਦੇਰ ਕੱਚਾ ਰਸਤਾ ਹੁੰਦਾ। ਤਾਂ ਪੁਰਾਣੇ ਬਜ਼ੁਰਗ ਕਹਿੰਦੇ ਆ ਕਿ ਬਈ ਕੱਚੇ ਰਸਤੇ ਬੜਾ ਸੋਚ ਸਮਝ ਕੇ ਗੱਲ ਕਰਿਓ, ਤੇ ਕਿਤੇ ਕੁਝ ਨਵਾਂ ਕਲੇਸ਼ ਨਾ ਖੜਾ ਹੋ ਜੇ। ਤਾਂ ਦੇਖੋ ਜੀ, ਇਹ ਵੀ ਉਹੀ ਕੱਚੇ ਰਿਸ਼ਤੇ ਵਾਲੀ ਗੱਲ ਹੈ, ਜਿੰਨੀ ਦੇਰ ਤੱਕ ਕੋਰੀਡੋਰ ਖੁੱਲਦਾ ਨੀ ਸਾਰੀ ਗੱਲ ਫਿਰ ਨੀ ਲੱਗਦੀ, ਤਾਂ ਉਨੀ ਦੇਰ ਤੱਕ ਇਹੀ ਡਰ ਲੱਗਦਾ ਹੈ ਕਿ ਦੇਖਿਓ ਕਿਤੇ ਕੋਈ ਐਸੀ ਗੱਲ ਨਾ ਹੋ ਜਾਵੇ, ਕੋਈ ਐਸੀ ਸਟੇਟਮੈਂਟ ਨਾ ਦੇ ਦਿਓ ਜਿਹਦੇ ਕਰਕੇ ਕੋਈ ਡੰਗਾ ਖੜਾ ਹੋ ਜਾਵੇ। ਤਾਂ ਇਸ ਕਰਕੇ ਹੈ ਕਿ ਕੈਪਟਨ ਸਾਹਿਬ ਨੇ ਬੇਸ਼ੱਕ ਉਸ ਸਟੇਟਮੈਂਟ ਉਹਨਾਂ ਦੀ ਅਗਰ ਅਸੀਂ ਗੌਰ ਨਾਲ ਦੇਖੀਏ ਗਲਤ ਨਹੀਂ ਹੈ, ਪਰ ਐਸੇ ਸਮੇਂ ਦੇ ਵਿੱਚ ਤਾਂ ਕਹਿੰਦੇ ਨੇ ਕਿ ਹਰ ਕਦਮ ਬੋਤ ਬੋਤ ਤੇ ਰੱਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਨਾਲ ਜਿੰਨਾ ਭਾਈਚਾਰੇ ਦੇ ਨਾਲ ਗੱਲ ਹੋ ਜੇ, ਜਾਂ ਜਿੰਨੇ ਜਿਹੜਾ ਲਫ਼ਜ਼ ਬੇਸਿਕਲੀ ਕੀ ਹੈ ਜੀ ਇੱਕ ਪੰਜਾਬੀ ਚ ਦੇਸੀ ਤਰੀਕੇ ਨਾਲ ਕਹਿੰਦੇ ਆ। ਮੈਂ ਇੱਕ ਵਾਰੀ ਗੱਲ ਪੂਰੀ ਹੋ ਜਾਓ, ਜਿਵੇਂ ਆਪਾਂ ਕਹਿ ਦਿੰਦੇ ਕਿ ਉਹ ਸਾਹਮਣੇ ਤੇਰਾ ਪਿਓ ਤੁਰਿਆ ਹੁੰਦਾ, ਤੇ ਦੂਜਾ ਬੰਦਾ ਕਹਿੰਦਾ ਉਹ ਸਾਹਮਣੇ ਤੇਰੀ ਮਾਂ ਦਾ ਖਤਮ ਤੁਰਿਆ ਹੁੰਦਾ, ਹੈ ਤਾਂ ਗੱਲ ਇੱਕੋ ਹੀ ਪਰ ਉਹਦੇ ਕਹਿਣ ਦੇ ਵਿੱਚ ਫਰਕ ਆ ਜਾਂਦਾ। ਤਾਂ ਕੈਪਟਨ ਸਾਹਿਬ ਥੋੜਾ ਜਿਹਾ ਆਪਦਾ ਜਿਹੜਾ ਬੋਲੀ ਦਾ ਲਹਿਜਾ ਹੈ, ਆਪਦੇ ਲਿਖਣ ਦਾ ਲਹਿਜਾ ਹੈ, ਉਹ ਫੌਜੀ ਲਹਿਜਾ ਰੱਖਦੇ ਆ, ਉਹ ਫੌਜੀ ਲਹਿਜੇ ਤੋਂ ਡਰ ਲੱਗਦਾ। ਅਗਰ ਉਹ ਇਹੀ ਸਟੇਟਮੈਂਟ ਥੋੜੀ ਘੁਮਾ ਕੇ ਦੇਣ, ਅਗਰ ਪੋਲਾਈਟਲੀ ਦੇਣ, ਤਾਂ ਮੈਨੂੰ ਲੱਗਦਾ ਫਿਰ ਇਹਦੇ ਵਿੱਚ ਕੋਈ ਗਲਤ ਨਹੀਂ ਹੈ।
ਪਰ ਜੇ ਆਪਾਂ ਇੱਕ ਪਾਸੇ ਦੂਸਰੇ ਪਾਸੇ ਸੋਚੀਏ ਗੱਲ ਕਿ ਸਕਿਉਰਿਟੀ ਪਰਪਸ ਦੇ ਰਾਹੀਂ ਅਗਰ ਜੇ ਦੂਸਰਾ ਵਿਅਕਤੀ ਕੋਈ ਦੂਸਰਾ ਬਾਰਡਰ ਯੂਜ਼ ਕਰ ਲੈਂਦਾ, ਕੁਝ ਕਿਲੋਮੀਟਰ ਨਾਲ ਬਾਰਡਰ ਹੈਗਾ, ਤੇ ਉਹਦੇ ਵਿੱਚ ਕੀ ਹੈ ਜੇ ਉਹਦੇ ਕੋਲ ਪੂਰਾ ਆਪਣਾ ਵੀਜ਼ਾ ਔਰ ਸਾਰਾ ਕੁਝ ਹੈ?
ਸਿੱਧੂ ਸਾਹਿਬ ਦੇਖੋ, ਬੇਸਿਕਲੀ ਜਿਹੜਾ ਇਹ ਕੋਰੀਡੋਰ ਆ, ਇਸ ਨੂੰ ਤੁਸੀਂ ਦੂਜੇ ਨਾ ਬਾਰਡਰ ਨਾਲ ਨਾ ਅਟਾਰੀ ਨਾਲ ਕਿਸੇ ਨਾਲ ਨਹੀਂ ਜੋੜ ਸਕਦੇ, ਇਸ ਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਥੇ ਤਾਂ ਨਾ ਵੀਜ਼ੇ ਦੀ ਲੋੜ ਹੈ ਨਾ ਕਿਸੇ ਚੀਜ਼ ਦੀ ਲੋੜ ਹੈ। ਇਹਦੇ ਲਈ ਤਾਂ ਵੱਖਰੇ ਨਿਯਮ ਨੇ, ਇਹਦੇ ਲਈ ਵੱਖਰੇ ਜਿਹੜੀ ਹੈਗੀਆਂ ਸ਼ਰਤਾਂ ਤੈਅ ਕੀਤੀਆਂ ਜਾ ਰਹੀਆਂ ਨੇ, ਔਰ ਤਾਂ ਕਿ ਬਿਨਾਂ ਵੀਜ਼ੇ ਤੋਂ ਬਿਨਾਂ ਪਾਸਪੋਰਟ ਤੋਂ ਜਿਹੜੇ ਸਾਡੇ ਸ਼ਰਧਾਲੂ ਨੇ ਉਹ ਜਾ ਕੇ ਦਰਸ਼ਨ ਕਰ ਸਕਣਗੇ। ਤਾਂ ਜਿਹੜੀ ਗੱਲ ਕਰਦੇ ਆ ਸਕਿਉਰਿਟੀ ਦੀ, ਤਾਂ ਦੇਖੋ ਜੀ, ਇਸ ਤੋਂ ਪਹਿਲਾਂ ਬਾਰਡਰ ਤੋਂ ਕੋਈ ਸਸਪੈਂਡ ਨਹੀਂ ਹੋਈ, ਬਾਰਡਰ ਤੋਂ ਭਾਰਤ ਤੋਂ ਕਦੇ ਅੱਤਵਾਦੀ ਨਹੀਂ ਆਏ, ਜੰਮੂ ਕਸ਼ਮੀਰ ਦੇ ਵਿੱਚ ਕਦੇ ਅੱਤਵਾਦੀ ਨਹੀਂ ਆਏ। ਦੇਖੋ ਜੀ, ਉਹ ਚੀਜ਼ਾਂ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਕਿਤੇ ਸਮਗਲਿੰਗ ਨਹੀਂ ਹੁੰਦੀ, ਬਾਰਡਰ ਤਾਰਨ ਦੇ ਪਾਰ ਇੰਨੀ ਕੁਆਂਟਲ ਜਿਹੜੀ ਹੈਰੋਇਨ ਆਈ ਜਾਂਦੀ ਹੈ ਉਹ ਕਿੱਥੋਂ ਆਈ ਜਾਂਦੀ ਹੈ, ਉੱਥੇ ਤਾਰਾਂ ਵੀ ਲੱਗੀ ਹੈ। ਗੱਲ ਇਹ ਹੈ ਜੀ, ਤੁਸੀਂ ਅਗਰ ਇਸ ਨੂੰ ਉਸ ਲਹਿਜੇ ਤੋਂ ਜੋੜੋਗੇ ਅੱਤਵਾਦੀ ਇੱਥੋਂ ਨਹੀਂ ਲੰਘਣਗੇ, ਤਾਂ ਅੱਤਵਾਦੀ ਕੀ ਇਸ ਕੋਰੀਡੋਰ ਬਾਰ ਦੀ ਵੇਟ ਕਰ ਰਹੇ ਹੈ ਕਿ ਜਦੋਂ ਕੋਰੀਡੋਰ ਬਣ ਗਿਆ ਅਸੀਂ ਉਹਦੇ ਲੱਪਾਂਗੇ? ਜਿਹਨੇ ਟੱਪਣਾ ਜੀ ਉਹ ਤਾਂ ਤਾਰਾਂ ਵੀ ਟੱਪੀ ਜਾ ਰਿਹਾ, ਤੇ ਜਿਹਨੇ ਟੱਪਣਾ ਉਹ ਜੰਮੂ ਕਸ਼ਮੀਰ ਤੋਂ ਟੱਪੀ ਜਾ ਰਿਹਾ। ਇਸ ਕਰਕੇ ਮੈਂ ਉਹੀ ਕਹਿ ਰਿਹਾ ਕਿ ਐਸੇ ਹਾਲਾਤ ਦੇ ਵਿੱਚ, ਐਸੇ ਸਮੇਂ ਦੇ ਵਿੱਚ ਜਦੋਂ ਇੱਕ ਕੋਈ ਚੰਗਾ ਕੰਮ ਹੋਣ ਲੱਗਿਆ, ਤਾਂ ਅਸੀਂ ਕਿਉਂ ਜਿਵੇਂ ਘੱਟ ਨਹੀਂ ਕਹਿੰਦੇ ਕਿ ਯਾਰ ਸੁਣ ਚੋ ਬੋਲ, ਮੁਰਦਾ ਬੋਲੋ ਕੱਪੜੇ ਪਾ ਲਓ, ਆਮ ਹੀ ਕਹਿ ਦਿੰਦੇ ਆਪਾਂ। ਤਾਂ ਉਹ ਗੱਲ ਹੈ ਜੀ ਕਿ ਜੇ ਕੋਈ ਚੰਗਾ ਕੰਮ ਹੋਣ ਲੱਗਿਆ ਤਾਂ ਉਹ ਚੰਗਾ ਹੋ ਲੈਣ ਦਿਓ, ਉਦੋਂ ਤੁਸੀਂ ਨੈਗੇਟਿਵਿਟੀ ਕਿਉਂ ਮੂਹਰੇ ਲੈ ਕੇ ਆਉਂਦੇ ਹੋ? ਹਰ ਗੱਲ ਦੇ ਵਿੱਚ ਨੈਗੇਟਿਵਿਟੀ ਲਿਆਉਣ ਦੀ ਜ਼ਰੂਰਤ ਨਹੀਂ ਹੁੰਦੀ, ਇਹ ਬੜਾ ਪੋਜ਼ਿਟਿਵ ਜਿਹਾ ਕੰਮ ਹੈ। ਬਾਬੇ ਨਾਨਕ ਦੇ ਜਿਹੜਾ ਹੈਗਾ ਸਥਾਨ ਦੇ ਅਗਰ ਸਾਡੇ ਕਰਮਾਂ 'ਚ ਦਰਸ਼ਨ ਨਸੀਬ ਹੋਣ ਲੱਗੇ ਆ, ਤਾਂ ਉੱਥੇ ਤਾਂ ਆਉਂਦੇ ਹੁੰਦੇ ਕਿ ਕੋਈ ਮਾੜੀ ਮੋਟੀ ਜੇ ਕਿਸੇ ਕੋਈ ਸਾਹਮਣੇ ਵਾਲੇ ਦੇ ਵਿੱਚ ਕੋਈ ਕਮੀ ਵੀ ਹੋਵੇ ਤਾਂ ਉਹਨੂੰ ਇਗਨੋਰ ਕਰਨਾ ਪੈਂਦਾ। ਹਾਲਾਂਕਿ ਹਾਲੇ ਤੱਕ ਦਾ ਜਿਹੜਾ ਐਟੀਟਿਊਡ ਆ ਪਾਕਿਸਤਾਨ ਦਾ ਵੀ ਉਹ ਠੀਕ ਨਜ਼ਰ ਆ ਰਿਹਾ, ਹਰ ਕੰਮ ਦੇ ਵਿੱਚ ਪਹਿਲ ਕਰ ਰਹੇ ਆ, ਡਰਾਫਟ ਵੀ ਉਹਨਾਂ ਵੱਲੋਂ ਪਹਿਲਾਂ ਦਿੱਤਾ ਗਿਆ। ਕੈਪਟਨ ਸਾਹਿਬ ਦੀ ਸਟੇਟਮੈਂਟ ਦੇ ਨਾਲ ਮੈਂ ਇਤਫਾਕ ਰੱਖਦਾ, ਪਰ ਸਿਰਫ ਇੰਨਾ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਆਪਦਾ ਲਹਿਜਾ, ਆਪਦਾ ਸਟਾਈਲ, ਆਪਦੀ ਬੋਲੀ, ਆਪਦਾ ਲਿਖਣ ਦਾ ਤਰੀਕਾ ਉਹਨੂੰ ਥੋੜਾ ਜਿਹਾ ਪੋਲਾਈਟ ਕਰਨਾ ਚਾਹੀਦਾ। ਇੱਕ ਫੌਜੀ ਵਾਲੇ ਬਾਣੇ ਦੇ ਵਿੱਚੋਂ ਬਾਹਰ ਨਿਕਲੇ ਹੁਣ, ਮਤਲਬ ਕਾਫੀ ਟਾਈਮ ਹੋ ਗਿਆ, ਪਰ ਕਿਉਂਕਿ ਫੌਜੀ ਵਾਲੀ ਆਤਮਾ ਕਦੇ ਫੌਜੀ 'ਚ ਜਾਂਦੀ ਨਹੀਂ, ਤਾਂ ਪਰ ਉਹਨਾਂ ਨੂੰ ਇੱਕ ਸਿੱਖ ਹੋਣ ਦੇ ਨਾਤੇ, ਇੱਕ ਪੰਜਾਬੀ ਹੋਣ ਦੇ ਨਾਤੇ, ਬਾਬੇ ਨਾਨਕ ਨੂੰ ਜਿਹੜੇ ਮੰਨਣ ਵਾਲੇ ਨੇ ਉਹਨਾਂ ਦੇ ਨਾਤੇ ਥੋੜਾ ਜਿਹਾ ਸੋਚਣ ਦੀ ਜ਼ਰੂਰਤ ਹੈ ਕਿ ਬਰਾਤ ਰਾ ਕੇ ਇੱਕ ਵਾਰੀ ਲਾਂਘਾ ਖੁੱਲ ਜੇ, ਉਦੋਂ ਬਾਅਦ ਤੁਸੀਂ ਸਟੇਟਮੈਂਟ ਦਿੰਦੇ ਰਹੋ, ਜਿਹੜੀ ਸਖਤੀ ਕਰਨੀ ਹੈ ਫਿਰ ਕਰ ਲਿਓ, ਜਾਂ ਫਿਰ ਸਖਤੀ ਕਰਨ ਲਈ ਤਾਂ ਬਾਰਡਰ ਹੋਰ ਬਥੇਰਾ ਹੈਗਾ, ਸਖਤੀ ਕਰਨ ਵਾਲਿਆਂ ਨੇ ਕਰਨੀ ਹੈ, ਉਹਨਾਂ ਨੇ ਕੁਛ ਕੀਤਾ ਨਹੀਂ ਹਜੇ ਤੱਕ। ਇਸ ਕਰਕੇ ਜੇ ਮੋਦੀ ਸਾਹਿਬ ਜਿਹੜੇ 56 ਇੰਚ ਦੇ ਸੀਨੇ ਵਾਲੇ ਸੀ, ਜੇ ਉਹਨਾਂ ਨੇ ਕੁਛ ਨਹੀਂ ਕੀਤਾ, ਤੇ ਕੈਪਟਨ ਸਾਹਿਬ ਨੂੰ ਲੱਗਦਾ ਕਿ ਤੁਸੀਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋ ਕੇ ਨਹੀਂ ਕੁਛ ਕਰ ਸਕੋਗੇ। ਇਸ ਕਰਕੇ
ਸਾਰਿਆਂ ਲਈ ਚਾਹੀਦਾ, ਇਕੱਲੇ ਸਿੱਖਾਂ ਲਈ ਨਹੀਂ ਜੀ, ਜਿਹੜਾ ਵੀ ਬਾਬਾ ਜੀ ਦਾ ਨਾਂ ਲੈਂਦਾ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ। ਨੰਬਰ 2, ਬਰਾੜ ਸਾਹਿਬ ਇੱਕ ਤੁਸੀਂ ਦੱਸਿਓ, ਇਹਨਾਂ ਆਪਣੇ ਸਿੱਧੂ ਸਾਹਿਬ ਰੋਜ਼ ਅੱਗੇ ਨਾ ਜਦ ਵੀ ਕੋਈ ਐਡਵਰਟਾਈਜਮੈਂਟ ਕਰਦੇ ਨੇ, ਇਹ ਕਰਦੇ ਹੁੰਦੇ ਜੇ ਕਿਸੇ ਨੇ ਸ਼ਰਾਬ ਛੱਡਣੀ ਇੱਥੇ ਜਾ ਕੇ ਛੱਡ ਦੋ, ਹੁਣ ਕਹਿੰਦੇ ਜੇ ਕਿਸੇ ਨੇ ਸ਼ਰਾਬ ਛੱਡਣੀ ਇੱਥੇ ਜਾ ਕੇ ਛੱਡੋ, ਪਰ ਇਕੱਠ ਕਰਨ ਦੀ ਲੋੜ ਨੀ। ਆਹ ਦੱਸੋ ਕਿਉਂ ਕਹਿੰਦੇ ਇਕੱਠ ਕਰਨ ਦੀ ਲੋੜ ਨੀ? ਥੈਂਕ ਯੂ ਸਰ।
ਦੇਖੋ ਜੀ, ਇਕੱਠ ਕਰਨ ਦੀ ਲੋੜ ਹੋਣੀ ਵੀ ਦੇਖੋ ਸਿੱਧਾ ਨਿਸ਼ਾਨਾ ਭਗਵੰਤ ਮਾਨ ਤੇ ਹੈ ਕਿ ਜੇ ਇੱਕ ਸ਼ਰਾਬ ਛੱਡਣ ਲਈ ਰੈਲੀ ਕਰਨ ਦੀ, ਦੇਖੋ ਜੀ ਇਹ ਪੋਲੀਟੀਕਲ ਸਟੇਟਮੈਂਟਾਂ ਨੇ, ਆਪਾਂ ਨਾ ਤਾਂ ਇਹਨਾਂ ਲੀਡਰਾਂ ਨੂੰ ਪੋਲੀਟੀਕਲ ਸਟੇਟਮੈਂਟ ਦੇਣ ਤੋਂ ਰੋਕ ਸਕਦੇ ਹਾਂ, ਤਾਂ ਦੇਖੋ ਕਹਿੰਦੇ ਆ ਕਿ ਪੋਲੀਟੀਕਲ ਲੋਕ ਨੇ ਜਿਹੜੇ ਉਹ ਹਰ ਕੰਮ ਦੇ ਵਿੱਚ ਉਹਨਾਂ ਨੂੰ ਆਪਦਾ ਬਿਆਨ ਦੇਣ ਦਾ ਮੌਕਾ ਚਾਹੀਦਾ। ਜਦੋਂ ਭਗਵੰਤ ਮਾਨ ਪੀਂਦਾ ਸੀ ਤਾਂ ਦੇਖੋ ਜੀ ਉਦੋਂ ਰਾਜਨੀਤੀ ਬਿਲਕੁਲ ਹੋਈ, ਔਰ ਉਹੀ ਗੱਲ ਤੁਹਾਡੀ ਠੀਕ ਹੈ ਕਿ ਜੇ ਉਹਨੂੰ ਛੱਡੀ ਆ ਉਹ ਦੇਖੋ ਜੀ ਉਹਦੇ ਤੇ ਰਾਜਨੀਤੀ ਹੋਣ ਲੱਗ ਗਈ ਆ।
ਨਹੀਂ ਪਰ ਇੱਕ ਗੱਲ ਤਾਂ ਹੈ, ਪਤਾ ਕੀ ਆ, ਇੱਕ ਗੱਲ ਤਾਂ ਸੋਚਣ ਵਾਲੀ ਹੈ ਆਪਣੇ ਬਰਾੜ ਸਾਹਿਬ, ਹੁਣ ਤੁਸੀਂ ਨਹੀਂ ਪੀਂਦੇ ਚਲੋ ਵੱਖਰੀ ਗੱਲ ਆ, ਪਰ ਜੇ ਪੀਂਦਾ ਜਿਹੜਾ ਵਿਅਕਤੀ ਉਹ ਹੁਣ ਠੇਕੇ ਖੁੱਲ੍ਹੇ ਇਸੇ ਕਰਕੇ ਖੁੱਲ੍ਹੇ ਆ, ਜਿਹੜਾ ਪੀਂਦਾ ਉਹਨੂੰ ਇਕੱਠ ਕਰਨ ਦੀ ਉਹਦੀ ਆਪਦੀ ਪਰਸਨਲ ਚੀਜ਼ ਆ ਉਹ, ਜੇ ਛੱਡਣੀ ਤਾਂ ਉਹਨੇ ਆਪ ਇਕੱਠ ਦੇ ਵਿੱਚ ਛੱਡਣ ਦਾ, ਜਿੱਥੇ ਦੁਨੀਆਂ ਲੈਵਲ ਦੇ ਸਾਨੂੰ ਮੁੱਦੇ ਚੱਕਣੇ ਚਾਹੀਦੇ ਸੀ ਉਹ ਮੁੱਦਿਆਂ ਨੂੰ ਪਾਸੇ ਛੱਡ ਕੇ ਤੁਸੀਂ ਇੱਕ ਰੈਲੀ ਵੱਡੀ ਦੁਨੀਆਂ ਲੈਵਲ ਦੀ ਕੀਤੀ ਆ ਜਿੱਥੋਂ ਉਹਨਾਂ ਨੇ ਲੋਕ ਸਭਾ ਦੀਆਂ ਵਿਸਲ ਵਜਾਉਣਾ, ਉੱਥੋਂ ਐਡਾ ਵੱਡਾ ਬਿਆਨ ਇਹ ਦੇ ਰਹੇ ਨੇ, ਉਹ ਕਿੰਨਾ ਕੁ ਜਿਹੜਾ ਉਹ ਸਹੀ ਆ ਇਹਦੇ ਬਾਰੇ ਮੈਂ ਹੁਣ, ਕਿਉਂਕਿ ਅੱਜ ਦਾ ਮਸਲਾ ਦੇਖ ਲਓ FCI ਦਾ ਮਸਲਾ ਹੈ, FCI ਦਾ ਮਸਲਾ ਹੈ ਕਿ ਪੰਜਾਬ ਮਾਰੂ ਇੱਕ ਫੈਸਲਾ ਸਮਝ ਲਓ, ਪੰਜਾਬ ਨੂੰ ਮਾਰਨ 'ਤੇ ਤੁਰੇ ਹੋਏ ਨੇ, ਇਹ ਜਿਹੜੀ ਹੈ FCI ਖਰੀਦ ਬੰਦ ਕਰਨ ਜਾ ਰਹੀ ਹੈ, ਔਰ ਉਹਦੇ 'ਤੇ ਘੰਟਿਆਂ ਬੱਧੀ ਡਿਸਕਸ਼ਨਾਂ ਹੋ ਸਕਦੀਆਂ ਕਿ ਇਹਦੇ ਨਾਲ ਕਿਸਾਨਾਂ ਦਾ ਕੀ ਨੁਕਸਾਨ ਹੋ ਸਕਦਾ, ਇਹਦੇ ਬਾਰੇ ਆਪਾਂ ਵੀ ਬੋਲਾਂਗੇ ਦੋ ਕੁ ਕਾਲ 'ਤੇ ਲੈਣ ਤੋਂ ਬਾਅਦ, ਔਰ ਇਹਦੀ ਜਿਹੜੀ ਕਮੇਟੀ ਬਣੀ ਸੀ ਉਹਦੇ ਬਾਰੇ ਤੁਸੀਂ ਵੀ ਬੋਲੋਗੇ ਕਿ ਇਹਦੇ ਬਾਰੇ ਕਿਉਂ ਨਹੀਂ ਉੱਥੇ ਡਿਸਕਸ਼ਨ ਹੋਈ ਜਦੋਂ ਵੱਡੀ ਹਾਈ ਲੈਵਲ ਦੀ ਇਹ ਰੈਲੀ ਸੀ ਕਿ ਇੱਕ ਬੰਦੇ ਨੇ ਪਰਸਨਲ ਡਰਿੰਕ ਛੱਡਣੀ ਉਹ ਛੱਡ ਵੀ ਸਕਦਾ, ਪੀ ਵੀ ਸਕਦਾ, ਉਹਨੂੰ ਕਿਹੜਾ ਕੋਈ ਰੋਕਦਾ, ਸੋ ਹਾਂ ਪੀ ਕੇ ਇਹੋ ਜਿਹੀਆਂ ਥਾਵਾਂ 'ਤੇ ਨਾ ਜਾਓ ਕਿ ਜਿੱਥੇ ਉਹ ਜਿਵੇਂ ਹੁਣ ਪਿਛਲੀ ਵਾਰ ਉਹ ਜਦੋਂ ਇਕੱਠ ਕੀਤਾ ਸੀ ਬਹਿਬਲ ਕਲਾਂ 'ਤੇ ਉੱਥੇ ਹੀ ਚਲਿਆ ਗਿਆ ਸੀਗਾ, ਔਰ ਜੇ ਉਹ ਘਰੇ ਪੀ ਰਿਹਾ ਤਾਂ ਉਹ ਭਾਵਾਂ ਮੈਂਬਰ ਆਫ ਪਾਰਲੀਮੈਂਟ ਆ ਤਾਂ ਭਾਵਾਂ ਉਹ ਕਾਮ ਵਿਅਕਤੀ ਆ, ਜੇ ਪੰਜਾਬ ਸਰਕਾਰ ਠੇਕੇ ਉਹਨਾਂ ਨੇ ਖੋਲ੍ਹੇ ਨੇ ਥਾਂ ਥਾਂ 'ਤੇ ਤਾਂ ਲੋਕ ਹੀ ਪੀਂਦੇ ਆ, ਉਹਨਾਂ ਨੂੰ ਪਤਾ ਹੀ ਆ।
ਗੱਲ ਇਹ ਹੈ ਕਿ ਰਾਜਨੀਤੀ ਇੱਕ ਐਸੀ ਚੀਜ਼ ਹੈ ਨਾ ਜੀ, ਇਹ ਰਾਜਨੀਤੀ ਨਾ ਤੁਹਾਡੇ ਤੇ ਨਾ ਮੇਰੇ, ਸਾਡੇ ਸਮਝਣ ਦੀ ਚੀਜ਼ ਨਹੀਂ ਹੈ। ਕਹਾਣੀ ਇਹ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੀ ਜ਼ਿੰਦਗੀ ਅਲੱਗ ਹੈ, ਉਹਨਾਂ ਦੀ ਮੌਤ ਅਲੱਗ ਹੈ, ਉਹਨਾਂ ਦੀ ਸੋਚ ਅਲੱਗ ਹੈ ਤੇ ਉਹਨਾਂ ਦੇ ਅੰਦਾਜ਼ ਅਲੱਗ ਹੈ। ਦੇਖੋ ਅਸੀਂ ਲੋਕ ਇਮੋਸ਼ਨਲ ਹੋ ਸਕਦੇ ਹਾਂ, ਪਰ ਇਹ ਲੋਕ ਹਰ ਚੀਜ਼ ਦੇ ਵਿੱਚ ਰਾਜਨੀਤੀ ਦੇਖਦੇ ਨੇ। ਦੇਖੋ ਜਿਹੜੇ ਪੰਜਾਬ ਦੇ ਲੋਕ ਨੇ, ਖਾਸ ਕਰਕੇ ਜਿੱਥੇ ਉਹਨਾਂ ਨੇ ਰੈਲੀ ਕੀਤੀ ਸੀ, ਉਹ ਜਿਹੜਾ ਏਰੀਆ ਉਹ ਮੰਨਿਆ ਜਾਂਦਾ ਕਿ ਬੜਾ ਇਮੋਸ਼ਨਲ, ਸੌਖੇ ਮਗਰ ਲੱਗ ਜਾਂਦੇ ਆ, ਛੋਟੀ ਛੋਟੀ ਗੱਲ ਤੇ ਮਗਰ ਲੱਗ ਜਾਂਦੇ ਆ। ਤਾਂ ਭਗਵੰਤ ਮਾਨ ਦੀ ਸ਼ਰਾਬ ਨੂੰ ਹੀ ਉੱਥੇ ਇੱਕ ਵੱਡਾ ਮੁੱਦਾ ਬਣਾ ਲਿਆ ਗਿਆ, ਹਾਲਾਂਕਿ ਰੈਲੀ ਹੋਈ ਹੈ, ਤੁਸੀਂ ਪੰਜਾਬ ਦੇ ਇਸ਼ੂਸ ਤੇ ਗੱਲ ਕਰਨੀ ਹੈ, ਪਰ ਜਿਸ ਤਰ੍ਹਾਂ, ਹਾਲਾਂਕਿ ਹੋ ਸਕਦਾ ਸੀ ਕਿ ਉਹ ਗੱਲਾਂ ਗੱਲਾਂ ਦੇ ਵਿੱਚ ਕਰਦੇ ਕਰਦੇ ਇੰਨਾ ਕਹਿਣ ਦੇ ਕਿ ਮੈਂ ਹੁਣ ਸ਼ਰਾਬ ਛੱਡ ਚੁੱਕਿਆ, ਪਰ ਜਿਹੜੇ ਅੰਦਾਜ਼, ਜਿਹੜੇ ਸਟਾਈਲ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ, ਆਪਣੀ ਮਾਂ ਨੂੰ ਕੋਲੇ ਬੁਲਾਇਆ, ਉਹਨਾਂ ਦੀ ਸਹੁੰ ਪਾਈ, ਤਾਂ ਉਹ ਚੀਜ਼ਾਂ ਜਿਹੜੀਆਂ ਨੇ, ਇਹ ਲੱਗਦਾ ਕਿ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇਜ ਤੇ ਉਸ ਚੀਜ਼ ਨੂੰ ਹਾਈਲਾਈਟ ਕੀਤਾ। ਗੱਲ ਇਹ ਹੈ ਕਿ ਤੁਸੀਂ ਚੱਲਦੇ
ਆਪਣੇ ਕੇਜਰੀਵਾਲ ਸਾਹਿਬ ਨੇ ਸਾਰੀ ਸਪੀਚ ਹੀ ਉਸੇ ਕਰਕੇ ਦਿੱਤੀ, ਆ ਬਹੁਤ ਵੱਡਾ ਕੰਮ ਕਰਤਾ ਅਸੀਂ, ਸ਼ਰਾਬ ਸਾਡੇ ਬੰਦੇ ਦੀ ਛੜਾਤੀ, ਹੁਣ ਨਸ਼ਾ ਜਿਹੜਾ ਚਿੱਟਾ ਉਹ ਬਾਅਦ ਚ ਬੰਦ ਕਰਾਵਾਂਗੇ। ਉਹ ਤਾਂ ਨੀ ਚੱਲ ਕਿਹਾ ਉਹਨੇ, ਉਹ ਤਾਂ ਕਹਿਣ ਤੋਂ ਭਾਵ ਕਿ ਜੇ ਹੁਣ ਸ਼ਰਾਬ ਇੱਕ ਬੰਦੇ ਨੇ ਛੱਡੀ ਆ ਫਿਰ ਗਾਂਹ ਨਸ਼ਾ ਹੋਰ ਬੰਦ ਕਰਾਉਣਗੇ। ਔਰ ਅਗਲੀ ਕਾਲਰ, ਸਤਿ ਸ੍ਰੀ ਅਕਾਲ ਜੀ।
ਹਾਂਜੀ
ਸਤਿ ਸ੍ਰੀ ਅਕਾਲ ਜੀ,
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਭੈਣਾ ਭਰਾਵਾਂ ਸਤਿ ਸ੍ਰੀ ਅਕਾਲ। ਔਰ ਦੂਜਾ ਇਹ ਦੱਸਿਓ ਕਿ ਬਸਪਾ ਬਹੁਜਨ ਸਮਾਜ ਪਾਰਟੀ ਦੇ ਮੈਡਮ ਮਾਇਆਵਤੀ ਨੇ ਆਪਣੇ ਭਤੀਜੇ ਨੂੰ ਪੋਲੀਟਿਕਸ ਦੇ ਵਿੱਚ ਲੈ ਕੇ ਆਏ ਹੈ, ਤੇ ਤੀਜਾ ਜਿਹੜਾ ਭਗਵੰਤ ਮਾਨ ਸਾਹਿਬ ਨੇ ਸ਼ਰਾਬ ਛੱਡੀ ਹੈ, ਬੜੀ ਚੰਗੀ ਗੱਲ ਹੈ। ਔਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਭਗਵੰਤ ਮਾਨ ਸਾਹਿਬ ਸਪੀਚ ਦਿੰਦੇ ਆ, ਜਦੋਂ ਬੋਲਦੇ ਆ, ਪਰ ਮੈਨੂੰ ਲੱਗਦਾ ਕਿ ਬਹੁਤ ਵੱਡੇ ਸਪੀਕਰ ਨੇ ਔਰ ਉਹਨਾਂ ਦੇ ਦਿਲ ਔਰ ਦਿਮਾਗ ਦੀ ਤਾਰ ਜੁੜੀ ਹੁੰਦੀ ਹੈ, ਦਿਲ ਬੜਾ ਸਾਫ਼ ਹੈ ਭਗਵੰਤ ਮਾਨ ਦਾ। ਬਾਕੀ ਤੁਸੀਂ ਦੱਸ ਦਿਓ ਬਰਾੜ ਸਾਹਿਬ, ਤਿੰਨੇ ਸਵਾਲ ਨੇ। ਥੈਂਕ ਯੂ ਸਰ।
ਦੇਖੋ ਜਿਹੜੀ ਭਗਵੰਤ ਮਾਨ ਦੀ ਗੱਲ ਹੈ, ਦੇਖੋ ਭਗਵੰਤ ਮਾਨ ਇੱਕ ਅੱਛਾ ਬੁਲਾਰਾ, ਇਸ ਗੱਲ ਦੇ ਵਿੱਚ ਕੋਈ ਦੋਰਾ ਨਹੀਂ ਹੈ। ਜਦੋਂ ਲੋਕ ਸਭਾ ਦੇ ਵਿੱਚ ਉਹ ਬੋਲਦੇ ਨੇ ਤਾਂ ਉਹ ਅਕਸਰ ਹੀ, ਕਿਉਂਕਿ ਕਈ ਐਸੇ MP ਵੀ ਨੇ ਜਿਹੜੇ ਆਪਣਾ ਪੂਰਾ ਟਾਈਮ ਉੱਥੇ ਬਹਿ ਕੇ ਕੁਰਸੀਆਂ ਤੇ ਕੰਨਾਂ ਤੇ ਹੈੱਡਫੋਨ ਲਾ ਕੇ ਤੇ ਵਾਪਸ ਆ ਜਾਂਦੇ ਆ, ਇਸ ਗੱਲ ਨੂੰ ਕੋਈ ਦੋਰਾ ਨਹੀਂ। ਭਗਵੰਤ ਮਾਨ ਉੱਥੇ ਜਾ ਕੇ ਜਿਹੜੇ ਜਿਹੜੇ ਮੁੱਦੇ ਕਰੀਬ ਕਰੀਬ ਉਹ ਚੁੱਕਦੇ ਨੇ, ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬੀ ਹੁੰਦੇ ਨੇ। ਦੂਜੀ ਗੱਲ, ਭਗਵੰਤ ਮਾਨ ਇੱਕ ਐਸਾ MP ਹੈ, ਅੱਜ ਦੇਖੋ ਆਮ ਆਦਮੀ ਪਾਰਟੀ ਦੋ ਪਾੜ ਹੋ ਗਈ, ਖਹਿਰਾ ਧੜਾ ਅਲੱਗ ਹੋ ਗਿਆ, ਉਹ ਅਲੱਗ ਹੋ ਗਿਆ, ਔਰ ਲੋਕਾਂ ਦੀਆਂ ਭਾਵਨਾਵਾਂ, ਕਿਉਂਕਿ ਪੰਜਾਬ ਗਰੁੱਪ ਬਣਾ ਲਿਆ, ਖਰੇ ਨੇ ਇਹ ਸ਼ੋਅ ਕੀਤਾ ਕਿ ਮੈਂ ਪੰਜਾਬ ਹੈ, ਭਗਵੰਤ ਮਾਨ ਔਰ ਕੇਜਰੀਵਾਲ ਦਿੱਲੀ ਹੈ, ਤਾਂ ਲੋਕਾਂ ਦੇ ਜ਼ਾਹਿਰ ਹੈ ਕਿ ਲੋਕਾਂ ਨੇ ਪੰਜਾਬ ਨਾਲ ਜੁੜਨਾ ਸੀ। ਜ਼ਿਆਦਾਤਰ ਤਬਕਾ, ਸੋਸ਼ਲ ਮੀਡੀਆ ਦਾ ਤਬਕਾ ਸੁਖਪਾਲ ਸਿੰਘ ਖਹਿਰਾ ਵਾਲੇ ਪਾਸੇ ਆ ਗਿਆ, ਔਰ ਭਗਵੰਤ ਮਾਨ ਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਉਸਦੀ ਰੱਜ ਕੇ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਭਗਵੰਤ ਮਾਨ ਇੱਕ ਐਸਾ ਐਮ ਪੀ ਹੈ ਜੀ, ਭਗਵੰਤ ਮਾਨ ਇੱਕ ਐਸਾ ਐਮ ਪੀ ਹੈ ਜਿਸਨੇ ਹੁਣ ਤੱਕ ਜਿੰਨਾ ਫੰਡ ਆਇਆ, ਜਿੰਨੀ ਸਾਡੇ ਕੋਲ ਜਾਣਕਾਰੀ ਹੈ, ਆਪਣੇ ਉਸਨੇ ਪੂਰੇ ਇਲਾਕੇ ਦੇ ਵਿੱਚ ਲਾ ਦਿੱਤਾ, ਔਰ ਜਿਹੜੀ ਅੱਗੇ ਗ੍ਰਾਂਟ ਆਉਣੀ ਹੈ ਉਹਨੇ ਉਹ ਵੀ ਐਲਾਨ ਕਰਤਾ ਕਿ ਉਹ ਵੀ ਲਾ ਦੇਣੀ ਹੈ। ਯਾਨੀ ਕਿ ਭਗਵੰਤ ਮਾਨ ਤੇ ਹਾਲੇ ਤੀਕਰ ਲੋਕਾਂ ਦੇ ਪੈਸੇ, ਯਾਨੀ ਜਿਹੜਾ ਉਹਨਾਂ ਨੂੰ ਐਮ ਪੀ ਫੰਡ ਮਿਲਦਾ, ਲੋਕਾਂ ਦੇ ਪੈਸੇ ਨਾਲ ਬੇਈਮਾਨੀ ਹਾਲੇ ਤੀਕਰ ਉਸਨੇ ਨਹੀਂ ਕੀਤੀ, ਜਿਹੜਾ ਹੁਣ ਤੱਕ ਦਾ ਰਿਕਾਰਡ ਮਿਲਦਾ। ਹਾਲਾਂਕਿ ਅੱਗੇ ਕੋਈ ਦੇਖੋ ਕੋਈ ਮਾਮਲਾ ਨਿਕਲਿਆ ਹੋਵੇ, ਕੋਈ ਅਸੀਂ ਕੋਈ ਉਹਦੇ ਬੁਲਾਰੇ ਨਹੀਂ ਹੈਗੇ, ਉਹਨਾਂ ਦੇ ਟਾਈਮ ਦੇ ਵਿੱਚ ਚੀਜ਼ਾਂ ਸਾਹਮਣੇ ਆ ਸਕਦੀਆਂ।
ਬਰਾਤ ਸਾਹਿਬ ਸੋਰੀ ਮੈਂ ਤੁਹਾਨੂੰ ਇੰਟਰਪਟ, ਬਰਾਤ ਸਾਹਿਬ ਆਪਾਂ ਦੋ ਕਾਲਸ ਲੈਣੀਆਂ, ਛੋਟੇ ਛੋਟੇ ਆਨਸਰ ਦੇਣੇ, ਉਸ ਤੋਂ ਬਾਅਦ ਮੈਂ ਚਾਹੂੰਗਾ ਕਿ 3-4 ਮਿੰਟ ਤੁਸੀਂ ਐਫ ਸੀ ਆਈ ਵਾਲਾ ਮੁੱਦਾ ਜਿਹੜਾ ਉਹਦੇ 'ਤੇ ਜ਼ਰੂਰ ਬੋਲੋਗੇ, ਔਰ ਉਹ ਸਾਡੇ ਜਿਹੜੇ ਇੱਥੋਂ ਦੇ ਲਿਸਨਰ ਆ ਉਹਨਾਂ ਤੱਕ ਸਮਝਣ, ਇਹ ਜਿਹੜਾ ਮੁੱਦਾ ਐਫ ਸੀ ਆਈ ਵਾਲਾ ਇਹ ਬੜਾ ਇੰਪੋਰਟੈਂਟ ਮੁੱਦਾ, ਔਰ ਇਹਦੇ ਬਾਰੇ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਜਿਹੜੇ ਬੰਦੇ ਜਿਹੜੇ ਸਾਡੇ ਜਿਹੜੇ ਸਰੋਤੇ ਆ ਨਹੀਂ ਇਸ ਖ਼ਬਰ ਤੋਂ ਵਾਕਫ, ਉਹਨਾਂ ਨੂੰ ਤੱਕ ਆਪਾਂ ਗੱਲ ਇਹ ਪਹੁੰਚਾਉਣੀ ਆ। ਦੋ ਕਾਲਸ ਤੋਂ ਬਾਅਦ ਨਾ ਤੁਸੀਂ 3-4 ਮਿੰਟ ਜ਼ਰੂਰ ਇਸ ਮਸਲੇ ਤੇ ਜ਼ਰੂਰ ਬੋਲਣਾ। ਨੈਕਸਟ ਕਾਲ ਕਰੋ, ਸਤਿ ਸ਼੍ਰੀ ਅਕਾਲ ਜੀ। ਜੀ ਸਰ ਕੀ ਕਹਿਣਾ ਚਾਹੋਗੇ?
ਮੈਂ ਤਾਂ ਜੀ ਇਹ ਕਹਿੰਦਾ ਵੀ ਤੁਹਾਡੀ ਤਾਂ ਨੀ ਹੁਣ ਹੋਣੀ ਆਸ਼ਾ ਪੂਰੀ ਵੀ ਕਰ ਲਈ ਆਉਂਦੇ ਦੁਆਰਾ, ਤੇ ਹੁਣ ਨਾ ਇਹ ਟਕਸਾਲੀ, ਪਹਿਲਾਂ ਤਾਂ ਟਕਸਾਲੀ ਹੈ ਨੀ ਸੀਗੇ, ਇਹਦਾ ਮਤਲਬ ਪਹਿਲਾਂ
ਅਸੀਂ ਕਾਲੀ ਕਦੋਂ ਕਹਿੰਦੇ ਵੀ ਕਰ ਲਈ ਆਉਣਗੇ ਦੁਆਰਾ,
ਨਹੀਂ ਨਹੀਂ ਹੁਣ ਹੁਣ ਉਹ ਟਕਸਾਲੀ ਬਣ ਗਏ, ਉਹਨਾਂ ਨੇ ਕਿਹੜਾ ਕੱਦੂ ਦੀ ਤੀਰ ਮਾਰਤਾ ਵੀ ਹੁਣ ਰਲ ਕੇ ਸੁਖਪਾਲ ਖਹਿਰੇ ਨਾਲ ਮਾਰ ਦੇਣਗੇ। ਚਲੋ ਉਹਨੇ ਮੁੱਦੇ ਤਾਂ ਉਠਾਏ ਨਾ ਪੰਜਾਬ ਦੇ ਬੜੇ ਗੱਜ ਵੱਜ ਕੇ,
ਕਿਹਨੇ ਮੁੱਦੇ ਉਠਾਤੇ? ਤੁਹਾਨੂੰ ਪਤਾ ਐਫ ਸੀ ਆਈ ਦਾ ਮੁੱਦਾ ਕੀ ਹੈ?
ਮੁੱਦਾ ਮੈਨੂੰ ਪਤਾ ਹੀ ਹੈ ਜੀ।
ਹਾਂ ਫਿਰ ਤੁਸੀਂ ਹੁਣ ਸੁਣ ਲਓ ਜਾਂ ਫਿਰ ਸੁਣਾ ਦੋ ਹੁਣ। ਹੈਲੋ, ਤੁਸੀਂ ਸੁਣਾਉਣਾ ਜਾਂ ਸੁਣਨਾ? ਚਲੋ ਠੀਕ ਆ, ਹੋਲਡ ਕਰਨਾ। ਕਾਲਰ ਸਤਿ ਸ਼੍ਰੀ ਅਕਾਲ। ਹਾਂਜੀ ਸਰ,
ਆਪਣਾ ਭਗਵੰਤ ਮਾਨ ਦਾ ਬੜਾ ਤਵਾ ਲੱਗ ਰਿਹਾ, ਮੈਂ ਤੇ ਖੈਰ ਦੇਖਿਆ ਨੀ ਉਹਦਾ ਨਾਮ ਮਿਲਿਆ, ਮੈਂ ਤੇ ਕਾਫੀ ਦੇਰ ਦਾ ਇੱਥੇ ਆ ਗਿਆ, ਇਸ ਨੂੰ ਵੀ ਧੱਕੇ ਖਾ ਰਿਹਾ। ਤੋ ਮੇਰੀ ਇਹ ਆ ਵੀ ਅਗਰ ਕੋਈ ਸਰੀਰ ਦੇ ਕਿਸੇ ਅੰਗ ਨੂੰ ਸੱਟ ਲੱਗ ਜਾਵੇ ਤੇ ਉਹਨੂੰ ਵੱਢ ਨਹੀਂ ਦਿੰਦੇ। ਹਾਂਜੀ, ਤੇ ਉਹ ਤੁਸੀਂ ਵੇਖਣਾ ਵੋਟਰਾਂ ਨੇ ਵੇਖਣਾ ਵੀ ਤੁਹਾਨੂੰ ਅੱਛਾ ਰਿਪ੍ਰੈਜੈਂਟ ਕੌਣ ਕਰਦਾ ਦਿੱਲੀ ਚ ਜਾ ਕੇ। ਹਾਂਜੀ, ਸਾਡਾ ਵੀ ਸਾਨੂੰ ਨੀ ਕਰਨਾ, ਉਹ ਪੰਜਾਬ ਦੇ ਲੋਕਾਂ ਨੇ ਵੇਖਣਾ, ਜੇ ਅੱਛਾ ਜਨ ਬੰਦਾ ਰਿਪ੍ਰੈਜੈਂਟ ਕਰ ਰਿਹਾ, ਪੰਜਾਬ ਦੀ ਆਵਾਜ਼ ਉਠਾ ਰਿਹਾ, ਪੰਜਾਬ ਦੀਆਂ ਮੰਗਾਂ ਉਹ ਮੰਗ ਰਿਹਾ, ਤੇ ਤੁਸੀਂ ਉਹਨੂੰ ਵੋਟ ਪਾ ਦਿਓ। ਉਹਦੀ ਸ਼ਰਾਬ ਨੂੰ ਵੇਖਣ ਵਾਲੀ ਕਿਹੜੀ ਜਾਂਦੇ, ਸ਼ਰਾਬ ਦੇ ਮੈਂ ਨੀ ਨਹੀਂ ਵੇਖ ਵੀ ਬੰਦ ਪੰਜਾਬ ਦੇ ਘੱਟ ਘੱਟ ਬੰਦੇ ਪੀਂਦੇ, ਹਰ ਬੰਦਾ ਪੀਂਦਾ ਹੈ,
ਮੈਂ
ਸਹਿਮਤ ਗੱਲ ਹੈ ਕਿ ਉੱਥੇ ਲੀਡਰ ਆਪਾਂ ਚੁਣ ਕੇ ਭੇਜਿਆ ਕਿ ਉਹ ਪੰਜਾਬ ਦੇ ਲੋਕਾਂ ਦੀ ਗੱਲ ਕਰੇ, ਮੇਨ ਫੋਕਸ ਜਿਹੜਾ ਉਹੀ ਹੁੰਦਾ, ਤੇ ਜਿਹੜਾ ਹੈਗਾ ਪਰਸਨਲ ਲਾਈਫ ਦੇ ਵਿੱਚ ਉਹ ਕੀ ਕਰਦਾ ਉਹਦਾ ਫਰਕ ਨੀ ਪੈਂਦਾ, ਪਰ ਜਸਟ ਉਹਨਾਂ ਨੇ ਜੀ ਜਿਹੜਾ ਰੈਲੀ ਦੇ ਵਿੱਚ ਇੱਕ ਪੂਰੀ ਰੈਲੀ ਨੂੰ ਕੇਂਦਰ ਤੇ ਸ਼ਰਾਬ ਛੱਡਣ ਤੇ ਕਰ ਦਿੱਤਾ ਗਿਆ, ਉਸ ਨੂੰ ਲੈ ਕੇ ਥੋੜਾ ਇਤਰਾਜ ਹੋਇਆ। ਬਾਕੀ ਪੋਲੀਟੀਕਲ ਲੋਕਾਂ ਦਾ ਹੱਕ ਹੈ ਜੀ, ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਂਦੇ ਨੇ ਤੇ ਲਾ ਰਹੇ ਨੇ, ਚਾਹੇ ਛੱਡੀ ਹੈ ਚਾਹੇ ਪੀਂਦੇ ਆ,
ਡਰਾਈਵ ਕਰਨੀ ਚਾਹੁੰਦੇ ਯੂ ਐਸ ਏ ਨੂੰ, 647-292-5757 647-292-5757 ਤੇ ਸੰਪਰਕ ਕੀਤਾ ਜਾ ਸਕਦਾ। ਲਾਈਨਸ ਨੂੰ ਤੁਸੀਂ ਏਦਾਂ ਹੀ ਹੋਲਡ ਕਰਨਾ ਔਰ ਅਸੀਂ ਗੱਲਬਾਤ ਕਰਨ ਜਾ ਰਹੇ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੇਰੇ ਕੋਲ ਨਾਗਰਾ ਫਾਲ ਦੇ ਵਿੱਚ ਇੱਕ ਮੋਟਲ ਆਇਆ, ਇਹ 23 bedroom ਦਾ ਮੋਟਲ ਆ ਔਰ 2 bedroom ਦਾ ਇਸ ਵਿੱਚ ਘਰ ਵੀ ਹੈ ਔਰ ਪੂਲ ਵੀ ਬਣਿਆ ਹੋਇਆ, ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ 647-220-9087 'ਤੇ ਕਾਲ ਕਰ ਸਕਦੇ ਬਲਜੀਤ ਗਰਾਇਆ ਜੀ ਨੂੰ, 647-220-9087। ਔਰ ਤੁਸੀਂ ਬੇਸਮੈਂਟ ਬਣਾਉਣੀ ਚਾਹੁੰਦੇ ਆ 3 bedroom ਦੀ, 1 bedroom ਦੀ, 2 bedroom ਦੀ ਅਤੇ 3 ਹਫ਼ਤਿਆਂ ਦੇ ਵਿੱਚ, ਅਤੇ ਨੰਬਰ ਹੈ 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਆਪਣੇ ਬਰਾੜ ਸਾਹਿਬ ਗੱਲਬਾਤ ਕਰੀਏ ਆਪਾਂ ਐਫ ਸੀ ਆਈ ਦੀ, ਸੋ ਐਫ ਸੀ ਆਈ ਦੀ ਖਰੀਦ ਜਿਹੜੀ ਬੰਦ ਕਰਨ ਦੇ ਨਾਲ ਪੰਜਾਬ ਨੂੰ ਕਿੰਨਾ ਕੁ ਘਾਟਾ ਪੈ ਸਕਦਾ?
ਦੇਖੋ ਜੀ, ਪੰਜਾਬ ਹੈ, ਪੰਜਾਬ ਬੇਸਿਕਲੀ ਕੀ ਹੈ, ਪੰਜਾਬ ਔਰ ਹਰਿਆਣਾ ਬੇਸਿਕਲੀ ਅਸੀਂ ਖੇਤੀ ਜਿਹੜੇ ਆਧਾਰਿਤ ਸੂਬੇ ਆ, ਅਸੀਂ ਐਗਰੀਕਲਚਰ ਲੈਂਡ ਵਾਲੇ ਸੂਬੇ ਆ, ਸਾਡੇ ਇੱਥੇ ਇੱਕ ਵੱਡਾ ਹਿੱਸਾ ਜਿਹੜਾ ਖੇਤੀ ਕਰਦਾ, ਸਾਡੀ ਜ਼ਮੀਨ ਖੇਤੀ ਵਾਲੀ ਆ, ਅਸੀਂ ਕੋਈ ਬਹੁਤੇ ਕੋਈ ਏਡੇ ਇੰਡਸਟਰੀ ਵਾਲੇ ਜਾਂ ਫਿਰ ਸਾਡੇ ਕੋਈ ਖਣਿਜ ਤੇ ਇੱਥੇ ਹੈ ਨੀ, ਕੋਲਾ ਤਾਂ ਸਾਡੇ ਨਿਕਲਦਾ ਨੀ ਨਾ ਸਾਡੇ ਤੇਲ ਨਿਕਲਦਾ, ਤਾਂ ਅਸੀਂ ਖੇਤੀ ਤੇ ਨਿਰਭਰ ਹੈ। ਖੇਤੀ ਦੇ ਵਿੱਚੋਂ ਅਗਰ ਸਾਡੀ ਜਿਹੜੀ ਫਸਲ ਪੈਦਾ ਹੁੰਦੀ ਹੈ, ਜੇ ਸਾਡੀ ਉਹ ਫਸਲ ਕਿਸਾਨਾਂ ਦੀ ਖਰੀਦੀ ਨਹੀਂ ਜਾਊਗੀ, ਅਗਰ ਉਹਦਾ ਗਾਹਕ ਨਹੀਂ ਹੋਊਗਾ, ਤਾਂ ਫਿਰ ਕਿਸਾਨ ਜਾਊਗਾ ਕਿੱਥੇ, ਉਹ ਫਸਲ ਕਿੰਨਾ ਚਿਰ ਇੱਥੇ ਸਾਂਭ ਕੇ ਰੱਖੋਗੇ? ਪੰਜਾਬ ਦੇ ਕੋਲ ਇੰਨੀ ਕਪੈਸਿਟੀ ਨਹੀਂ ਆ, ਤਾਂ ਇਹਨਾਂ ਫਸਲਾਂ ਨੂੰ ਖਰੀਦਣ ਦੇ ਲਈ ਕੇਂਦਰ ਦੀ ਏਜੰਸੀ ਹੈ FCI ਜਿਹੜੀ ਭਾਰਤੀ ਖਾਦ ਨਿਗਮ ਹੈ, ਤਾਂ ਇਹਨੇ ਜਿਹੜੀ ਹੈ ਇਹ ਪੂਰੀ ਜਿਹੜੀ ਹੈ ਸਾਡੀ ਫਸਲ ਹੈ ਇਸਦਾ ਇੱਕ ਵੱਡਾ ਹਿੱਸਾ ਖਰੀਦ ਕਰਨਾ ਹੁੰਦਾ। ਪਿਛਲੇ 20 ਸਾਲਾਂ ਦੇ ਦੌਰਾਨ ਜਿਹੜਾ ਹੈਗਾ FCI ਦੀ ਖਰੀਦ ਦਾ ਹਿੱਸਾ ਸੀ, ਪ੍ਰਤੀਸ਼ਤ ਸੀ ਉਹ 30.69%, ਯਾਨੀ ਕਰੀਬ 31%। 31% ਸ਼ੇਅਰ ਹੈ ਜਿਹੜਾ ਉਹ FCI ਦਾ ਰਿਹਾ, ਕਿਉਂਕਿ FCI ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਖਰੀਦ ਏਜੰਸੀ ਹੈ ਜਿਹੜੀ ਸਭ ਤੋਂ ਜ਼ਿਆਦਾ ਜਿਹੜਾ ਖਰੀਦ ਕਰਦੀ ਹੈ ਸਰਕਾਰ ਵੱਲੋਂ। ਪਰ ਜਿਹੜੀ ਹੁਣ ਇਹ ਮੈਜ 31% ਤੋਂ 12% ਤੇ ਆ ਚੁੱਕੀ ਹੈ, ਯਾਨੀ ਪਹਿਲਾਂ ਹੀ ਅੱਧ ਤੋਂ ਵੀ ਜ਼ਿਆਦਾ, ਯਾਨੀ ਤੀਜਾ ਕਰੀਬ ਕਰੀਬ ਤੀਜਾ ਹਿੱਸਾ ਰਹਿ ਗਈ ਹੈ। 31 ਵਾਲੀ ਹੁਣ 12% ਤੇ ਆ ਚੁੱਕੀ ਹੈ। ਤੇ ਜਿਹੜੇ ਪਿਛਲੇ 10 ਸਾਲ ਦਾ ਸੀਜ਼ਨ ਰਿਹਾ, ਪਿਛਲੇ 10 ਸਾਲ ਦੌਰਾਨ, ਤਾਂ ਇਹਨਾਂ ਨੇ ਲਗਾਤਾਰ ਇਸ ਨੂੰ ਘਟਾਇਆ। FCI ਹੌਲੀ 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 ਕਰਕੇ ਆਪਦੇ ਹੱਥ ਆ ਜਿਹੜੇ ਪਿੱਛੇ ਖਿੱਚ ਵੀ ਆ ਰਹੀ ਹੈ ਕਿ ਐਤਕੀ 15% ਕੀਤਾ, ਅਗਲੀ ਵਾਰੀ 10 ਕਰਤਾ, ਹੌਲੀ ਹੌਲੀ ਹੁਣ 12% ਤੋਂ ਥੱਲੇ ਜਿਹੜੀ ਹੈ FCI ਆ ਚੁੱਕੀ ਹੈ। ਪੰਜਾਬ ਨਿਰਭਰ ਹੈ ਪੂਰੀ ਤਰ੍ਹਾਂ ਇਹਨਾਂ ਖਰੀਦ ਏਜੰਸੀਆਂ ਤੇ। FCI ਜਿਸਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਵੱਡਾ ਹਿੱਸਾ FCI ਇਹਨਾਂ ਫਸਲਾਂ ਦਾ ਖਰੀਦੀ ਆ, ਤਾਂ ਜੇ FCI ਪਿੱਛੇ ਹਟ ਜੂਗੀ ਤਾਂ ਸਾਡੀ ਸਟੇਟ ਆ ਜਿਹੜੀ ਉਹ ਕਿੱਥੇ ਜਾਊ। ਦਰਅਸਲ ਕੇਂਦਰ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ, ਉਸ ਕਮੇਟੀ ਨੂੰ ਜਿੰਮਾ ਦਿੱਤਾ ਗਿਆ ਸੀ ਕਿ ਉਹ FCI ਨੂੰ ਲੈ ਕੇ ਉਹ ਰਿਵਿਊ ਕਰੇ ਕਿ FCI ਜਿਹੜਾ ਹੈਗਾ ਕਿੱਥੇ ਇਸਦੀ ਜ਼ਰੂਰਤ ਹੈ, ਕਿੱਥੇ ਇਸਨੇ ਖਰੀਦ ਕਰਨੀ ਹੈ। ਤਾਂ ਜਿਹੜੀ ਉਸ ਜਿਹੜੀ ਕਮੇਟੀ ਦਾ ਮੁਖੀ ਸੀ ਸ਼ਾਂਤਾ ਕੁਮਾਰ, ਉਹਨਾਂ ਨੇ ਜਿਹੜੀ ਆਪਦੀ ਰਿਪੋਰਟ ਸਬਮਿਟ ਕੀਤੀ ਸੈਂਟਰ ਦੇ ਵਿੱਚ, ਉਸਦੇ ਵਿੱਚ ਸਾਫ਼ ਤੌਰ ਤੇ ਪੰਜਾਬ ਔਰ ਹਰਿਆਣਾ ਦੀ ਮੰਜੀ ਠੋਕਤੀ। ਉਹ ਕਹਿੰਦੇ ਜੀ ਇਹ ਜਿਹੜੀਆਂ ਸਟੇਟਾਂ ਨੇ ਇਹ ਆਤਮ ਨਿਰਭਰ ਹੋ ਚੁੱਕੀਆਂ ਨੇ, ਤਾਂ ਜਿਹੜੀ ਇੱਥੇ ਹੈ FCI ਇੱਥੇ ਖਰੀਦ ਨਾ ਕਰੇ, FCI ਨੂੰ ਇਹਨਾਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਆਪੇ ਜਿਹੜੀਆਂ ਸਟੇਟ ਸਰਕਾਰਾਂ ਨੇ, ਸਟੇਟ ਗੌਰਮੈਂਟ ਹੈ, ਉਹ ਆਪਦੀਆਂ ਏਜੰਸੀਆਂ ਦੇ ਥਰੂ ਇਹਨਾਂ ਦੀ ਫਸਲ ਖਰੀਦੇ। ਔਰ ਜਿਹੜੀਆਂ ਸਾਡੀਆਂ ਸਟੇਟ ਏਜੰਸੀਆਂ ਨੇ ਸਿੱਧੂ ਸਾਹਿਬ, ਉਹਨਾਂ ਦੇ ਪੱਲੇ ਏਡਾ ਕੋਈ ਬਹੁਤਾ ਕੁਛ ਹੈ ਨਹੀਂ ਗਾ ਜਿੰਨੀ ਸਾਡੇ ਆਮਦ ਹੈ। ਜਦੋਂ ਤਾਂ ਪੰਜਾਬ ਦੇਸ਼ ਭੁੱਖਾ ਮਰਦਾ ਸੀ, ਉਦੋਂ ਤਾਂ ਪੰਜਾਬ ਹਰਿਆਣਾ ਇਹਨਾਂ ਨੂੰ ਨਜ਼ਰ ਆਇਆ, ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਿਆ। ਜਦੋਂ ਹੁਣ ਪੰਜਾਬ ਨੂੰ ਲੱਗਦਾ ਕਿ ਪੰਜਾਬ ਥੋੜਾ ਪੈਰਾਂ ਸਿਰ ਹੈ ਔਰ ਬਾਕੀ ਸਟੇਟਾਂ ਦੇ ਵਿੱਚੋਂ ਵੀ ਇਹਨਾਂ ਨੂੰ ਜਿਹੜਾ ਹੈਗਾ ਅਨਾਜ ਮਿਲਣ ਲੱਗ ਗਿਆ, ਬਾਕੀ ਪੈਰਾਂ ਭਰ ਹੋ ਚੱਲੇ ਆ, ਤਾਂ ਉਹਨੇ ਆਉਂਦੇ ਕਿ ਪੰਜਾਬ ਨੂੰ ਮਾਰ ਦਿਓ। ਜਿਹਦੇ ਤੋਂ ਪਹਿਲਾਂ ਅਸੀਂ ਖਾਧਾ, ਹੁਣ ਉਸੇ ਦੀ ਤੁਸੀਂ ਰੋਟੀ ਤੇ ਲੱਤ ਮਾਰਨ ਤੇ ਤੁਲੇ ਹੋ। ਕੇਂਦਰ ਸਰਕਾਰ ਦੇ ਜਿਹੜੇ ਅੱਜ ਹਾਲਾਤ ਨੇ, ਜਿਸ ਤਰ੍ਹਾਂ ਦੇ ਸਾਈਨ ਦਿੱਤੇ ਜਾ ਰਹੇ ਨੇ ਮੋਦੀ ਸਰਕਾਰ ਵੱਲੋਂ, ਉਸਦੇ ਮੁਤਾਬਕ ਇਹੀ ਹੈ ਕਿ ਜਿਹੜਾ 31% ਤੋਂ 12% ਤੇ ਖਰੀਦ ਆਈ ਹੈ, ਹੁਣ ਉਹ 12% ਤੋਂ 0% ਤੇ ਆਉਣ ਲੱਗਿਆ ਚਿਰ ਨਹੀਂ ਲੱਗੂਗਾ। ਤਾਂ ਫਿਰ ਹੋ ਸਕਦਾ ਹੈ ਕਿ ਸਟੇਟ ਦੀਆਂ ਏਜੰਸੀਆਂ ਜਿਹੜੀਆਂ ਉਹ ਕੁਝ ਹਿੱਸਾ ਤਾਂ ਖਰੀਦ ਸਕਣ, ਬਾਕੀ ਫਸਲ ਸਾਡੀ ਰੋਲਦੀ ਫਿਰੇ। ਜਿਹੜੇ ਪ੍ਰਾਈਵੇਟ ਹੋਣਗੇ ਖਰੀਦਣ ਵਾਲੇ ਏਜੰਟ ਹੋਣਗੇ ਜਾਂ ਜੋ ਵੀ, ਉਹ ਮਨ ਤਾਂ ਮਰਜ਼ੀ ਦੇ ਨਾਲ ਰੇਟ ਲੈਣਗੇ। ਜਦੋਂ ਕਿਸਾਨ ਦੀ ਫਸਲ ਖਰੀਦਣ ਵਾਲੀ ਸਰਕਾਰੀ ਏਜੰਸੀ ਨਹੀਂ ਹੋਊਗੀ, ਤਾਂ ਕਿਸਾਨ ਕੀ ਕਰੂਗਾ, ਅੱਧ ਰੇਟ ਤੇ ਤੀਜੇ ਹਿੱਸੇ ਤੇ ਦੇਊਗਾ। ਤਾਂ ਇਸ ਨੂੰ ਲੈ ਕੇ ਬੁਰੀ ਤਰ੍ਹਾਂ ਜਿਹੜਾ ਹੈਗਾ ਪੰਜਾਬ ਆਉਣ ਵਾਲੇ, ਸ਼ਾਇਦ ਹਾਲੇ ਤੀਕਰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਇਹ ਜਿਹੜਾ ਸੰਕਟ ਹੈ ਜਦੋਂ ਤੁਹਾਡੇ ਸਾਹਮਣੇ ਆਊਗਾ, ਤਾਂ ਤੁਹਾਨੂੰ ਸੋਚਣ ਸਮਝਣ ਨੂੰ ਟਾਈਮ ਨਹੀਂ ਮਿਲਣਾ ਕਿ ਇਹ ਕੀ ਹੋ ਗਿਆ। ਅਗਰ FCI ਵਾਕਈ ਆਉਣ ਵਾਲੇ ਟਾਈਮ ਦੇ ਪਿੱਛੇ ਹਟ ਗਈ, ਉਸਨੇ ਆਪਣੀ ਖਰੀਦ ਬੰਦ ਕਰਤੀ, ਤਾਂ ਪੰਜਾਬ ਦਾ ਕਿਸਾਨ ਤਰਲੇ ਕਰਦਾ ਫਿਰੂਗਾ, ਅੱਧ ਮੁੱਲ ਤੇ ਫਸਲ ਆਦਿ ਵਿੱਚ ਇਹਨੂੰ ਮਿੰਟਾਂ ਕਰੂਗਾ ਦੂਜੀਆਂ ਸਟੇਟਾਂ ਦੀਆਂ। ਐਸੇ ਹਾਲਾਤ ਪੈਦਾ ਹੋ ਸਕਦੇ ਨੇ ਅਗਰ ਇਸ ਨੂੰ ਸੀਰੀਅਸਲੀ ਲੈ ਕੇ ਤੁਸੀਂ ਜਿਹੜਾ ਵੀ ਕੋਈ, ਕਿਉਂਕਿ ਜ਼ਿਆਦਾਤਰ ਜਿਹੜੇ ਬਾਹਰ ਵੀ ਬੈਠੇ ਨੇ ਉਹ ਵੀ ਪੰਜਾਬ ਨਾਲ ਰਿਲੇਟਡ ਨੇ, ਉਹਨਾਂ ਦੇ ਭਰਾ ਜਿਹੜੇ ਇੱਥੇ ਖੇਤੀਆਂ ਕਰਦੇ ਨੇ, ਉਹ ਵੀ ਇਹਨਾਂ ਨੂੰ ਦਰਦ ਸਮਝ ਸਕਦੇ ਨੇ ਕਿ ਜਦੋਂ ਫਸਲ ਬੜੀ ਮੁਸ਼ਕਿਲ ਨਾਲ ਪਹਿਲਾਂ ਪਲਦੀ ਮਸਾਂ ਸਿਰੇ ਮਸਾਂ ਲੱਗਦੀ ਹੈ, ਜਦੋਂ ਉਹਨੂੰ ਖਰੀਦਣ ਵਾਲਾ ਨਹੀਂ ਕੋਈ ਹੋਊਗਾ, ਤਾਂ ਕਿਸਾਨ ਜਿਹਨੇ ਲੋਕਾਂ ਨੂੰ ਰੋਟੀ ਖਵਾਈ, ਪੂਰੇ ਦੇਸ਼ ਨੂੰ ਰੋਟੀ ਖਵਾਈ, ਉਹਨੂੰ ਆਪਦੀ ਰੋਟੀ ਦਾ ਫਿਕਰ ਪੈ ਜੂਗਾ। ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ, ਮੈਨੂੰ ਲੱਗਦਾ ਸਰਕਾਰ ਇਹਦੇ ਅੰਕੜੇ ਕਈ ਗੁਣਾ ਵਧਾ ਸਕਦੀ ਹੈ। ਹਾਲਾਂਕਿ ਅੱਜ ਜਿਹੜੇ ਹਾਲਾਤ ਨੇ ਇਹਨਾਂ ਦੇ ਭਾਈਵਾਲ, BJP ਦੇ ਭਾਈਵਾਲ ਅਕਾਲੀ ਨੇ, ਅਸੀਂ ਅੱਜ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ, ਤਾਂ ਅਕਾਲੀ ਕਹਿੰਦੇ ਆ ਕਿ ਨਹੀਂ ਜੀ ਐਸਾ ਕੁਛ ਨਹੀਂ ਹੋ ਰਿਹਾ, ਬਿਲਕੁਲ ਅਪੀਲ ਕਰਾਂਗੇ। ਯਾਨੀ ਉਹਨਾਂ ਦੇ ਅੱਜ ਦਾ ਐਟੀਟਿਊਡ ਸੀ, ਉਹਨਾਂ ਦੇ ਹਾਵ ਭਾਵ ਐਸੇ ਸੀ ਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ, ਕੁਛ ਨਹੀਂ ਹੁੰਦਾ ਜੀ, ਕਿਉਂਕਿ ਕੇਂਦਰ ਦੇ ਵਿੱਚ ਭਾਈਵਾਲ ਸਰਕਾਰ ਉਹਨਾਂ ਦੀ ਹੈ, ਮੋਦੀ ਸਾਹਿਬ ਉਹਨਾਂ ਦੀ ਸੁਣਦੇ ਵੀ ਘੱਟ ਹੀ ਆ। ਪਰ ਕਾਂਗਰਸ ਸਰਕਾਰ ਆ ਜਿਹੜੀ ਪੰਜਾਬ ਦੀ, ਉਹਦੇ ਮੱਥੇ ਤੇ ਲਕੀਰਾਂ ਸਾਫ਼ ਨਜ਼ਰ ਆਈਆਂ। ਕੋਆਪਰੇਟਿਵ ਮਿਨਿਸਟਰ ਨੇ ਸੁਖਿੰਦਰ ਰੰਧਾਵਾ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਵੀ ਇਸਦਾ ਨੋਟਿਸ ਲਿਆ, ਔਰ ਸੁਖਿੰਦਰ ਰੰਧਾਵਾ ਅੱਜ ਪੂਰੇ ਮਾਮਲੇ ਤੇ ਉਸ ਵੇਲੇ ਅਸੀਂ ਮੌਜੂਦ ਸੀ, ਉਹਨਾਂ ਨੇ ਮੀਟਿੰਗ ਵੀ ਕੱਲ੍ਹ ਕੀਤੀ ਸੀ, ਔਰ ਇਸ ਮਸਲੇ ਦੇ ਨਾਲ ਨਿਬੜਨ ਦੇ ਲਈ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਵੀ ਬੇਨਤੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਰਿਟਰਨ ਦੇ ਵਿੱਚ ਭੇਜਿਆ ਜਾ ਰਿਹਾ ਕਿ ਕੇਂਦਰ ਨਾਲ ਗੱਲਬਾਤ ਕਰੋ ਕਿ ਅਗਰ ਤੁਸੀਂ ਇਹ ਫੈਸਲਾ ਲੈ ਲਿਆ, ਪੰਜਾਬ ਦਾ ਬੇੜਾ ਗਰਕ ਹੋ ਜਾਊਗਾ। ਹਾਲੇ ਵੀ ਸੋਚੋ, ਪੰਜਾਬ ਦੇ ਢਿੱਡ ਤੇ ਲੱਤ ਮਾਰਨ ਤੋਂ ਪਹਿਲਾਂ ਇਹ ਨਾ ਭੁੱਲੋ ਕਿ ਤੁਸੀਂ ਪੰਜਾਬ ਤੋਂ ਲੈ ਕੇ ਪਹਿਲਾਂ ਖਾਧਾ। ਤਾਂ ਇਸ ਕਰਕੇ ਇਹ ਸੰਕਟ ਆ ਜਿਹੜਾ ਸਿੱਧੂ ਸਾਹਿਬ, ਅੱਜ ਬਹੁਤ ਛੋਟਾ ਨਜ਼ਰ ਆ ਰਿਹਾ, ਪਰ ਜਦੋਂ ਇਹ ਸੰਕਟ ਸਾਹਮਣੇ ਆ ਜਾਊਗਾ, ਤਾਂ ਉਦੋਂ ਕਿਸੇ ਨੂੰ ਸਮਝਣ ਦਾ ਮੌਕਾ ਨਹੀਂ ਮਿਲੇਗਾ। ਅਸੀਂ ਕਈ ਖੇਤੀ ਮਾਹਰਾਂ ਦੇ ਨਾਲ, ਕਈ ਜਿਹੜੇ ਇਕਨੋਮਿਕਸ ਦੇ ਮਾਹਰ ਨੇ, ਕਈ ਜਿਹੜੇ ਬਿਜ਼ਨਸ ਦੇ ਮਾਹਰ ਨੇ, ਔਰ ਇਹਨਾਂ ਲੋਕਾਂ ਦੇ ਕਈਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਔਰ ਜਿੰਨਾ ਮੈਂ ਸਮਝਿਆ ਤਾਂ ਮੈਨੂੰ ਲੱਗਦਾ ਹੈ ਕਿ ਅਗਰ ਮੈਂ ਸਹੀ ਸਮਝਿਆ ਤਾਂ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਵਿੱਚ ਘਿਰਨ ਵਾਲਾ, ਇਕੱਲਾ ਪੰਜਾਬ ਨਹੀਂ ਹਰਿਆਣਾ ਵੀ ਬਹੁਤ ਵੱਡੇ ਸੰਕਟ ਦੇ ਵਿੱਚ ਘਿਰਨ ਵਾਲਾ, ਜਿਹਦਾ ਸਿਹਰਾ ਮੋਦੀ ਸਰਕਾਰ ਨੂੰ ਜਾਊਗਾ ਔਰ ਸ਼ਾਂਤਾ ਕੁਮਾਰ ਨੂੰ ਜਾਊਗਾ, ਇਹਨਾਂ ਦੀ ਇਸ ਕਮੇਟੀ ਨੂੰ ਜਾਊਗਾ, ਪਰ ਜ਼ਰੂਰਤ ਹੈ ਇਸ ਵੇਲੇ ਕੇਂਦਰ ਤੇ ਦਬਾਅ ਬਣਾਉਣ ਦੀ। ਦੇਖਦੇ ਹਾਂ ਕਿ ਪੰਜਾਬ ਸਰਕਾਰ ਕਿੰਨਾ ਕੁ ਦਬਾਅ ਬਣਾ ਪਾਏਗੀ ਮੋਦੀ ਸਰਕਾਰ ਤੇ, ਕੀ ਇਸ ਫੈਸਲੇ ਤੋਂ ਮੋਦੀ ਸਰਕਾਰ ਪਿੱਛੇ ਹਟੇਗੀ, ਕੀ FCI ਪੰਜਾਬ ਦੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਸਦੀ ਖਰੀਦ ਕਰੇਗੀ, ਕਿਉਂਕਿ ਅਗਰ ਵਾਕਈ FCI ਦੇ ਹੱਥ ਪਿੱਛੇ ਖਿੱਚ ਲਏ ਤਾਂ ਪੰਜਾਬ ਦੇ ਕਿਸਾਨਾਂ ਦੇ ਕੋਈ ਹੋਰ ਹੱਲ ਨਹੀਂ ਜਾਏਗਾ ਜੀ, ਜਾਂ ਤਾਂ ਉਹ ਫਸਲਾਂ ਲੋਕਾਂ ਨੂੰ ਮੁਫ਼ਤ ਚੁਕਾਊਗਾ, ਜਾਂ ਫਿਰ ਵਾਹੀ ਛੱਡੂਗਾ, ਜਾਂ ਫਿਰ ਖੁਦਕੁਸ਼ੀ ਕਰੂਗਾ। ਹੋਰ ਕਿਸਾਨ ਦੇ ਕੋਲੇ ਕੋਈ ਪੰਜਾਬ ਦੇ ਵਿੱਚ ਹਾਲਾਤ ਨਹੀਂ ਰਹਿਣਗੇ, ਔਰ ਮੈਨੂੰ ਲੱਗਦਾ ਕਿ ਜਿਹੜੇ ਅੱਜ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਬੱਜੀ ਪੱਗ ਦੇਖਦੀ ਹੈ ਕੇਂਦਰ ਨੂੰ, ਤਾਂ ਮੈਨੂੰ ਲੱਗਦਾ ਕਿ ਉਹ ਛੇਤੀ ਪੰਜਾਬ ਦੇ ਕਿਸਾਨ ਦੀ ਪੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਖੁਦਕੁਸ਼ੀਆਂ ਔਰ ਫਾਂਸੀ ਦੇ ਰੱਸਿਆਂ ਤੇ ਲਟਕਦੇ ਪੰਜਾਬ ਦੇ ਕਿਸਾਨ ਹੈ, ਮੋਦੀ ਸਰਕਾਰ ਨੂੰ ਇੱਕ ਵਾਰੀ ਜ਼ਰੂਰ ਦੇਖ ਲੈਣੇ ਚਾਹੀਦੇ ਆ, ਉਹਨਾਂ ਦੇ ਪਿੱਛੇ ਵਿਲਕਦੇ ਬੱਚੇ ਵੇਖ ਲੈਣੇ ਚਾਹੀਦੇ। ਪੰਜਾਬ ਕੋਈ ਏਡਾ ਸੌਖਾ ਨਹੀਂ ਹੈਗਾ, ਪੰਜਾਬ ਦੇ ਲੋਕ ਇਹੀ ਹੈ ਕਿ ਬੜੀਆਂ ਭੀੜਾਂ ਪੰਜਾਬ ਦੇ ਲੋਕਾਂ ਨੇ ਦੇਖੀਆਂ, ਇੰਨੇ ਹਮਲੇ ਹੋਏ ਜਦੋਂ ਦੇਸ਼ ਦੇ ਹਮਲੇ ਹੋਏ ਤਾਂ ਪੰਜਾਬ ਦੀ ਪਹਿਲਾਂ ਹੁੰਦੇ ਸੀ, ਠੀਕ ਹੈ ਪੰਜਾਬ ਦੇ ਲੋਕ ਜੁਝਾਰੂ ਹੋ ਚੁੱਕੇ ਨੇ, ਇਹਨਾਂ ਦਾ ਖੂਨ ਜੁਝਾਰੂ ਹੈ, ਛੋਟੀਆਂ ਮੋਟੀਆਂ ਮੁਸ਼ਕਲਾਂ ਨੂੰ ਸਮਝਦੇ ਨਹੀਂ, ਪਰ ਇਹਨਾਂ ਦੀ ਇਸ ਦਲੇਰੀ ਨੂੰ, ਇਹਨਾਂ ਦੀ ਇਸ ਸੁਭਾਅ ਨੂੰ ਇਹ ਨਾ ਸਮਝੋ ਕਿ ਬਹੁਤ ਸੌਖੇ ਨੇ, ਇੱਡੇ ਸੌਖੇ ਨਹੀਂ ਹੈਗੇ, ਬਸ ਆਪਦੀ ਔਖਿਆਈ ਹੈ ਜਿਹੜੀ ਜ਼ਿਆਦਾ ਦਿਖਾਉਂਦੇ ਜੀ। ਇਸ ਕਰਕੇ ਮੋਦੀ ਸਰਕਾਰ ਨੂੰ ਬੜੇ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਟਾਈਮ ਬੜਾ ਆਉਣ ਵਾਲਾ, ਅਗਰ ਵਾਕਈ ਇਹ ਫੈਸਲਾ ਲੈ ਲਿਆ ਤਾਂ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਤੇ। ਸੋ ਸਭ
ਜੀ, ਸੋ ਇਹੀ ਮੈਂ ਗੱਲ ਕਰਦਾ ਸੀ ਕਿ ਕਾਨਫਰੰਸ ਵੱਡੀਆਂ ਵੱਡੀਆਂ ਹੋਈਆਂ, ਮਾਘੀ ਦੇ ਮੇਲੇ ਤੇ ਵੀ ਕਾਨਫਰੰਸ ਅਕਾਲੀ ਦਲ ਨੇ ਵੀ ਕੀਤੀ ਆ, ਉਸ ਤੋਂ ਇਲਾਵਾ ਇਹ ਬਰਨਾਲਾ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਵੀ ਕੀਤੀ ਆ, ਪਰ ਇਹੋ ਜਿਹੀਆਂ ਗੱਲਾਂ ਤੇ ਕਿਉਂ ਨੀ ਇਹ ਡਿਸਕਸ਼ਨਾਂ ਕਰਦੇ, ਗੱਲ ਤਾਂ ਇਹ ਕਰਦੇ ਸੀ।
ਬਿਲਕੁਲ, ਆਪਾਂ ਤਾਂ ਹੀ ਡਿਸਕਸ ਕਰ ਰਹੇ ਹਾਂ, ਮੈਂ ਅੱਜ ਪੂਰਾ ਦਿਨ ਇਸੇ ਮੁੱਦੇ ਤੇ ਲੱਗਾ ਰਿਹਾ, ਕਿਉਂਕਿ ਇੰਨਾ ਵੱਡਾ ਮੁੱਦਾ, ਐਡਾ ਗੰਭੀਰ ਸੰਕਟ ਪੰਜਾਬ ਤੇ ਜਿਹੜਾ ਆਉਣ ਵਾਲਾ, ਜਿਹਨੂੰ ਅਗਰ ਮੈਂ ਅੱਜ ਸਮਝ ਪਾ ਰਿਹਾ ਤਾਂ ਫਿਰ ਸਰਕਾਰ ਜਾਂ ਫਿਰ ਕੇਂਦਰ ਦੀ ਸਰਕਾਰ ਜਾਂ ਫਿਰ ਉਹਨਾਂ ਭਾਈਵਾਲ ਅਕਾਲੀ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਇਹ ਕਿਉਂ ਨੀ ਸਮਝ ਪਾ ਰਹੇ? ਅਗਰ ਅੱਜ ਦਬਾਅ ਨਾ ਬਣਾਇਆ ਗਿਆ ਕੇਂਦਰ ਤੇ, ਅੱਜ ਸਾਰੇ ਮੁੱਦੇ ਛੱਡ ਕੇ ਅਗਰ ਇੱਥੇ ਦਬਾਅ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਰਾਜਨੀਤੀ ਕਰਨ ਨੂੰ ਪੰਜਾਬ ਲੱਭੇਗਾ ਨੀ, ਕਿਉਂਕਿ ਰਾਜਨੀਤੀ ਕਰਨ ਦੇ ਲਈ ਵੋਟਾਂ ਚਾਹੀਦੀਆਂ, ਰਾਜਨੀਤੀ ਕਰਨ ਦੇ ਲਈ ਲੋਕ ਚਾਹੀਦੇ ਆ। ਤਾਂ ਜਿਹੜੇ ਹਾਲਾਤ, ਅਗਰ ਇਹ FCA ਦਾ ਮੁੱਦਾ ਇਕੱਲਾ ਅਗਰ ਇਹੀ ਇਸੇ ਤਰ੍ਹਾਂ ਸੰਕਟ ਗਰਮਾ ਗਿਆ, ਗੰਭੀਰ ਸੰਕਟ ਆ ਗਿਆ ਪੰਜਾਬ ਤੇ, ਇਹਨਾਂ ਨੂੰ ਰਾਜਨੀਤੀ ਕਰਨ ਨੂੰ ਇੱਥੇ ਲੋਕ ਨਹੀਂ ਲੱਭਣੇ।
ਬਹੁਤ ਬਹੁਤ ਮਿਹਰਬਾਨੀ ਜੀ, ਔਰ ਕੱਲ ਨੂੰ ਗੱਲਬਾਤ ਕਰਾਂਗੇ ਕਿਸੇ ਇਹੋ ਜਿਹੇ ਵਿਅਕਤੀ ਨੂੰ ਲਿਆ ਕੇ ਜਿਹੜੇ ਨਾਲ ਡਿਸਕਸ਼ਨ ਕੀਤੀ ਜਾਵੇ। ਧੰਨਵਾਦ, ਥੈਂਕ ਯੂ ਵੈਰੀ ਮੱਚ। ਔਰ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਆ ਮਹਿਕ ਰੇਡੀਓ ਤੇ ਜਾਂ ਟੈਲੀਵਿਜ਼ਨ ਤੇ, ਤਾਂ ਮੇਰਾ ਨੰਬਰ ਹੈ 416-302-3600, 416-302-3600, ਔਰ ਈਵਨ ਰੈਨੋਵੇਸ਼ਨ ਦਾ ਨੰਬਰ ਹੈ 416-456-1462, ਤੇ ਇੱਥੇ ਹੀ ਦੇ ਦਿਓ ਇਜਾਜ਼ਤ। ਔਰ ਕੱਲ੍ਹ ਨੂੰ ਫਿਰ ਨੂੰ ਇੱਕ ਲਾਜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com. Inspired by the past, informed by the present, and aspiring towards the future, Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid-700s.
Real estate ki kisi bhi zarurat ke liye call kijiye 647-898-6245 647-898-6245 Cityscape Real Estate ki
Arifa Muzaffar ko call karo.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS Lawyers नु कॉल करो 416-655-2000
ਅਜੀ ਜਿੰਨਾ ਮਿਟੋਣਾ ਹੋਵੇ ਥੋੜੀ ਬਿਨਾ ਨਹੀਂ ਉੱਜਦਾ ਥੋੜੀ ਦੇ ਫਰਨੀਚਰ ਨਾਲ